इति अदति गुरु नानक देवा। ओंकार गुरु अंगद पेवा, सतनाम गुरु अमर प्यारे, करता रामदास गुरवारी। पूर्व श्री अर्जुन सुखदानी, निरपौ हर गोविंद गुणकानी। निर्वैर गुरु है श्री हर राय, अकाल मूरत हर कृष्ण त्याय। अजूनी तेग बहादुर राय, सह भंग दशमेश सहाय। गुर प्रसाद ग्रंथ गुर ज्ञाना, वाहिगुरु बंदन भगवान। सुमरी महिमाय अप्रिय पारा, जा काल न किन हूं पारा। देव देव राजन के राजा, दीन दयाल गरीब नवाज। कहां बुद्ध प्रभु तुच्छ हमारी, वर्ण सके महिमा जो तिहारी। हम ना सकत कर सिफत तुम्हारी, आप ले हो तुम कथा सुधारी। सो कहो टल गुर सेवियै, ऐ निश सहज सुभाय। दर्शन परसे गुरु कै, जन्म मरण दुख जाय। दर्शन परसे गुरु कै, जन्म मरण दुख जाय।
सतनाम श्री वाहेगुरु साहिब जीओ। रंच करेत खेत तन निर्मित, दुर्लभ देह सवार धरी। खान पान सो दे सुख पुंचत, संकट काट बिपत हरी। रंच करेत खेत तन निर्मित, दुर्लभ देह सवार धरी।
वाहिगुरु जी का खालसा, वाहिगुरु जी की फतेह। परम सत्कार योग गुरु साहिब जी दी, सारे नवाजे गुरु सुखो, गुरु खालसा सात संग जीओ। आप सरबत संगतां जो भी माई भाई, नेड़े दूर तो चल के सतगुरु जी की पावन हजूरी विच पहुंचे हो। दसो पातशाहियां की आत्मिक जो गुरु नानक दे ग्यारहवें स्वरूप चावरे शतर तख्त दे मालक सतगुरु, धन धन सतगुरु श्री गुरु ग्रंथ साहिब जी महाराज जी, सतगुरां दे पावन सत्संग दरबार दे अंदर आप जी हाजिर होए हो। मुकदी हुई जिंदगी दे स्वास उजले खेलाउण वास्ते दिन ते पहर पहर ते गर्मियां आप कटे तां चीजे। शन शन औध वे हाथ है, फूटे कट जो पानी। उम्र पोहा विच लेखे दे, उम्र पोही लेखे विच है, जो वाहिगुरु दी याद दे अंदर समा बतीत हो रहे हो। सत्संग दे अंदर जिहड़ियां कड़ियां जो स्वास बतीत हो रहे हैं, ये सपले सतगुरु महाराज सच्चे पातशाह ने इसे वास्ते ओहदे अमृत वचन उचारण करके सानूं सिख्या दित्ती है। अवर काज तेरे किते नाकाम, मेरे साध संगत पद केवल। सत्संगत दे नाल मिलके जिहड़ा वाहिगुरु दी याद दे अंदर समा बतीत करना है, इसका बहुता महत्व है। इस वास्ते आओ मन वृत्तियां एकाग्र करो, सतगुरां दे अमृतमई वचना दी श्री गुरु अर्जन देव महाराज की रचना तो ਜੋ ਪਟਾਨੋ ਉਪਦੇਸ਼ ਸਤਿਗੁਰੂ ਦੇ ਰਹੇ ਹਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1387 ਅੰਗ ਤੇ ਜੋ ਸਤਿਗੁਰਾਂ ਦੇ ਅੰਮ੍ਰਿਤ ਵਚਨ ਹਨ, ਤੀਸਰਾ ਸਵਈਆ ਹੈ ਜਿਸਦੀ ਪਹਿਲੀ ਤੁਕ ਦੇ ਵਿੱਚ ਹੀ ਇਹ ਸਰੀਰ ਦਾ ਕਿਵੇਂ ਨਿਰਮਾਣ ਹੋਇਆ, ਇਹ ਸਰੀਰ ਦੀ ਬਣਤਰ ਕਿਵੇਂ ਬਣੀ ਹੈ ਉਹਦੇ ਵੱਲ ਇਸ਼ਾਰਾ ਕਰਦੇ ਹੈ। ਜੋ ਸਾਨੂੰ ਮਨੁੱਖਾ ਸਰੀਰ ਪ੍ਰਾਪਤ ਹੋਇਆ ਹੈ ਤੇ ਇਸ ਦਾ ਨਿਰਮਾਣ ਉਸ ਵਾਹਿਗੁਰੂ ਪਰਮੇਸ਼ਰ ਨੇ ਜਿਸ ਢੰਗ ਨਾਲ ਕੀਤਾ ਹੈ ਇਹ ਨੂੰ ਦੁਰਲੱਭ ਦੱਸਿਆ ਹੈ। ਇਹਦੇ ਵਿੱਚ ਸਾਨੂੰ ਕੀ ਕਰਨਾ ਚਾਹੀਦਾ? ਮਨੁੱਖ ਸਰੀਰ ਪ੍ਰਾਪਤ ਹੋਇਆ 84 ਲੱਖ ਜੋਨ ਵਿੱਚ ਇੱਕੋ ਹੀ ਜੋਨ ਹੈ, 84 ਲੱਖ ਜੋਨ ਵਿੱਚ ਉੱਤਮ ਜਨਮ ਸਮਾਨਸ ਦੇ ਇਹਦੇ ਵਿੱਚ ਜੇ ਕਰਤੂਤ ਪਸ਼ੂ ਕੀ ਮਾਨਸ ਜਾਤ ਕੇਵਲ ਮਨੁੱਖਾ ਜਾਤੀ ਹੈ, ਸੁਭਾਅ ਜਿਹੜਾ ਪਸ਼ੂਆਂ ਵਰਗਾ ਉਹ ਸੁਭਾਅ ਨੂੰ ਬਦਲਣ ਵਾਸਤੇ ਸਤਿਗੁਰੂ ਮਹਾਰਾਜ ਦੇ ਐਸੇ ਅੰਮ੍ਰਿਤ ਵਚਨ ਹਨ। ਸੋ ਆਓ ਯਤਨ ਕਰੋ ਕਿ ਮਨ ਨੂੰ ਖੜਨ ਦਾ ਸੁਭਾਅ ਬਣ ਜਾਏ। ਜਨਮਾਂ ਜਨਮਾਤਰਾਂ ਦਾ ਇਹਦਾ ਐਸਾ ਸੁਭਾਅ ਬਣਿਆ ਹੋਇਆ, ਕਬੂ ਜੀੜਾ ਉਹ ਚੜਤ ਹੈ, ਕਬੂ ਜਾਏ ਪਿਆਲੇ ਲੋਭੀ ਜੀੜਾ ਥਿਰ ਨਾ ਰਹਿਤ ਹੈ। ਇਹਦਾ ਸੁਭਾਅ ਜਨਮਾਂ ਜਨਮਾਤਰਾਂ ਦਾ ਹੈ। ਇੱਕ ਕਿਸ਼ਨ ਕਾਲ ਦੇ ਅੰਦਰ ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ ਇਹ ਆਪਣੇ ਸੁਭਾਅ ਨੂੰ ਜਿੰਨੀ ਦੇਰ ਤੱਕ ਬਦਲਦਾ ਨਹੀਂ, ਸ਼ਬਦ ਦੇ ਵਿੱਚ ਟਿਕਣ ਦਾ ਸੁਭਾਅ ਇੱਥੋਂ ਹੀ ਪ੍ਰਾਪਤ ਹੋਣਾ ਹੈ। ਪਹਿਲਾਂ ਸਾਧ ਸੰਗਤ ਮਨ ਜਿਹੜਾ ਹੈ ਉਹ ਗੁਰਬਾਣੀ ਦੇ ਸ਼ਬਦਾਂ ਦੇ ਅਰਥਾਂ ਵਿੱਚ ਟਿਕਣਾ ਸਿੱਖੇਗਾ। ਜਿਉਂ ਜਿਉਂ ਅਰਥਾਂ ਵਿੱਚ ਟਿਕੇਗਾ ਇਹਨੂੰ ਸ਼ਕਤੀ ਪ੍ਰਾਪਤ ਹੋਏਗੀ ਬਾਣੀ ਤੋਂ, ਫਿਰ ਇੱਕ ਸ਼ਬਦ ਦੇ ਵਿੱਚ ਟਿਕਣ ਦਾ ਸੁਭਾਅ ਵੀ ਬਣ ਜਾਏਗਾ। ਜਿਸ ਨੂੰ ਪ੍ਰਮਾਣ ਕੀਤਾ ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ ਬਹੁਤ ਜਨਮ ਨਾਲ। ਸੋ ਆਓ ਜਿਸ ਪ੍ਰਕਾਰ ਗੁਰੂ ਅਰਜਨ ਸਾਹਿਬ ਜੀ ਉਹਨਾਂ ਪੱਟਾਂ ਨੂੰ ਉਚਾਰਨ ਕਰਕੇ ਆਪਣੀ ਰਚਨਾ ਤੋਂ ਇਹ ਪਟੋ ਦੇਖੋ ਉਸ ਵਾਹਿਗੁਰੂ ਪਰਮੇਸ਼ਰ ਦਾ ਕਰਤ, ਉਸ ਵਾਹਿਗੁਰੂ ਪਰਮੇਸ਼ਰ ਨੇ ਪਾਣੀ ਦੀ ਇੱਕ ਬੂੰਦ ਤੋਂ ਕਿਵੇਂ ਸਰੀਰ ਦੀ ਸਿਰਜਣਾ ਕੀਤੀ ਹੈ। ਪ੍ਰਮਾਣ ਕਰਦੇ ਹਨ, ਸੁਣਨਾ ਕਰੋ ਜੀ।
ਰੰਚ ਕਰੇਤ ਖੇਤ ਤਨ ਨਿਰਮਿਤ ਦੁਰਲਭ ਦੇਹ ਸਵਾਰ ਧਰੀ।
ਸਤਿਗੁਰੂ ਜੀ ਅੰਮ੍ਰਿਤ ਵਚਨ ਉਚਾਰਨ ਕਰਦੇ ਹਨ, ਇਹ ਜਿਹੜੀ ਦੇਹ ਹੈ ਸਰੀਰ ਹੈ ਕਿਸ ਤਰ੍ਹਾਂ ਇਹਦੀ ਬਣਤਰ ਬਣੀ ਹੈ। ਪ੍ਰਮਾਣ ਦਿੱਤਾ ਜਿਵੇਂ ਆਪਾਂ ਵੇਖਦੇ ਹਾਂ ਸੰਸਾਰ ਦੇ ਵਿੱਚ ਧਰਤੀ ਦੇ ਥੋੜੇ ਥੋੜੇ ਟੁਕੜੇ ਬਣਾਏ ਆ, ਖੇਤ ਬਣਾਏ ਹੋਏ ਹਨ, ਉਹਨਾਂ ਖੇਤਾਂ ਦੇ ਅੰਦਰ ਜੋ ਬੀਜ ਪਾਇਆ ਜਾਂਦਾ ਹੈ ਤੇ ਉਹ ਬੀਜ ਖੇਤ ਦੇ ਵਿੱਚ ਉਭਰਦਾ। ਧਰਤੀ ਔਰ ਬੀਜ ਦੋ ਚੀਜ਼ਾਂ ਹਨ, ਧਰਤੀ ਨੂੰ ਬੀਜ ਨਾ ਪ੍ਰਾਪਤ ਹੋਵੇ ਧਰਤੀ ਦੇ ਵਿੱਚੋਂ ਕੋਈ ਵੀ ਪੌਦਾ ਪੈਦਾ ਨਹੀਂ ਹੋ ਸਕਦਾ। ਜੇ ਬੀਜ ਨੂੰ ਧਰਤੀ ਨਾਲ ਪ੍ਰਾਪਤ ਹੋਵੇ ਫਿਰ ਵੀ ਬੀਜ ਪ੍ਰਫੁਲਿਤ ਨਹੀਂ ਹੋ ਸਕਦਾ। ਉਸ ਵਾਹਿਗੁਰੂ ਪਰਮੇਸ਼ਰ ਨੇ ਜਿਵੇਂ ਧਰਤੀ ਦੇ ਨਾਲ ਬੀਜ ਦਾ ਸੰਯੋਗ ਰੱਖਿਆ, ਜਿਸ ਵੇਲੇ ਮੇਘ ਵਰਸਦਾ ਹੈ ਧਰਤੀ ਸੋਭ ਕਰੇ ਜਲ ਵਰਸ ਹੈ, ਧਰਤੀ ਦੇ ਵਿੱਚ ਪ੍ਰਫੁੱਲਤਾ ਆਉਂਦੀ ਹੈ। ਬੀਜ ਨੂੰ ਪ੍ਰਫੁੱਲਤ ਹੋਣ ਵਾਸਤੇ ਧਰਤੀ ਦੇ ਵਿੱਚ ਅਸੀਂ ਵੇਖਦੇ ਹਾਂ ਦੋ ਚੀਜ਼ਾਂ ਹਨ, ਜੇ ਧਰਤੀ ਦੇ ਵਿੱਚ ਸੁੱਕਾਪਣ ਹੋਵੇ ਸਿਰ ਨਾ ਹੋਵੇ ਬੀਜ ਕਦੇ ਜੰਮ ਨਹੀਂ ਸਕਦਾ, ਔਰ ਜੇ ਮੌਸਮ ਨਾ ਹੋਵੇ ਰੁੱਤ ਹੋਰ ਹੋਵੇ ਤਾਂ ਵੀ ਸਾਧ ਸੰਗਤ ਕਦੇ ਬੀਜ ਪ੍ਰਫੁੱਲਤ ਨਹੀਂ ਹੁੰਦਾ। ਆਨ ਰੁੱਤੀ ਆਨ ਬੋਈ ਹੈ, ਰੁੱਤ ਹੋਰ ਹੋਵੇ ਬੀਜ ਹੋਰ ਹੋਵੇ ਫਲ ਨਾ ਫੁੱਲੇ ਤਾਂ ਉਹ ਕਦੇ ਵੀ ਪ੍ਰਫੁੱਲਤ ਨਹੀਂ ਹੋਇਆ। ਜੇ ਹੀ ਰੁੱਤ ਕਾਇਆ ਸੁਖ ਤੇਰਾ ਤੇਹੋ ਜਿਹੀ ਦੇ, ਇਸੇ ਤਰ੍ਹਾਂ ਰੁੱਤ ਜਿਹੜੀ ਹੈ, ਰੁੱਤ ਦੇ ਨਾਲ ਧਰਤੀ ਦੇ ਵਿੱਚੋਂ ਬਹੁਤ ਸਾਰੇ ਪੌਦੇ ਜਨਮ ਲੈਂਦੇ ਹੈ। ਜੇ ਰੁੱਤਰਾ ਹੋਵੇ ਉਹਨਾਂ ਦਾ ਬੀਜ ਉਹਦੇ ਵਿੱਚ ਹੀ ਉਸੇ ਤਰ੍ਹਾਂ ਸੁੰਨ ਅਵਸਥਾ ਵਿੱਚ ਰਹਿੰਦੇ। ਇਹ ਵਾਹਿਗੁਰੂ ਦੀ ਨਿਹਤ ਹੈ। ਧਰਤੀ ਦੇ ਵਿੱਚ ਜਿਵੇਂ ਖੰਡੀ ਹੈ, ਬਾਥੂ ਹੈ, ਨਦੀਨ ਹੈ, ਬਹੁਤ ਸਾਰੀਆਂ ਚੀਜ਼ਾਂ ਐਸੀਆਂ ਹਨ, ਸਾਲ ਬਾਅਦ ਜਦੋਂ ਮੌਸਮ ਆਉਂਦੀ ਹੈ ਆਪਣੇ ਆਪ ਉਹਦੇ ਵਿੱਚੋਂ ਘੁੰਗਰਨੇ ਸ਼ੁਰੂ ਹੋ ਜਾਂਦੇ। ਇਸੇ ਤਰ੍ਹਾਂ ਸਰੀਰ ਦੇ ਪੈਦਾ ਹੋਣ ਦੀ ਵੀ ਸਾਧ ਸਮਝੀ ਪਰਮੇਸ਼ਵਰ ਵਾਹਿਗੁਰੂ ਜਾਣੇ। ਅੰਤਰਜਾਮੀ ਤੋਂ ਬਿਨਾਂ ਇਹ ਹੋਰ ਕੋਈ ਗੱਲ ਜਾਣ ਨਹੀਂ ਸਕਦਾ। ਉਸ ਵਾਹਿਗੁਰੂ ਪਰਮੇਸ਼ਵਰ ਦੀ ਅਨੰਤ ਰਚਨਾ ਹੈ, ਕਰਤੇ ਕੇ ਕਰਨੇ ਨਾ ਹੀ ਸੁਮਾਰ। ਕਰਤੇ ਦੇ ਜਿਹੜੇ ਕਰਨੇ ਨੇ, ਕੀਤਾ ਹੋਇਆ ਸੰਸਾਰ ਹੈ, ਇਹਦੀ ਉਹ ਕੋਈ ਗਿਣਤੀ ਨਹੀਂ। ਅੱਜ ਵਿਗਿਆਨੀਆਂ ਦਾ ਜ਼ੋਰ ਲੱਗਿਆ ਖੜਾ ਹੈ, ਉਹ ਇਸ ਕਿਰਤ ਨੂੰ ਜਾਣਨਾ ਚਾਹੁੰਦੇ। ਪ੍ਰਕਿਰਤੀ ਦੀ ਬੜੀ ਖੋਜ ਹੋ ਰਹੀ ਹੈ। ਮਸਾਂ ਮਸਾਂ ਕਿਤੇ ਇਹਨਾਂ ਨੇ ਆਪਣੇ ਤਰੀਕਿਆਂ ਦੇ ਨਾਲ ਇਹ ਇੱਕ ਸੂਰਜ ਦੀ ਜਾਣਕਾਰੀ ਹਾਸਲ ਕੀਤੀ ਤੇ ਸੈਂਕੜੇ ਹਜ਼ਾਰਾਂ ਸੂਰਜ ਹੋਰ ਦਿਸਣ ਲੱਗ ਪਏ। ਅਕਲ ਹੈਰਾਨ ਹੋ ਗਈ ਇਹਨਾਂ ਦੀ ਤੇ ਮੁੜ ਕੇ ਫਿਰ ਇਹਨਾਂ ਨੇ ਧਰਮ ਦੇ ਆਚਾਰੀਆਂ ਨੂੰ ਪੜ੍ਹਿਆ। ਧਰਮ ਨੂੰ ਪੜ੍ਹਿਆ, ਧਰਮ ਦੇ ਅੰਦਰ ਜਦੋਂ ਦੇਖਿਆ ਕਿ ਗੁਰੂ ਨਾਨਕ ਸਾਹਿਬ ਨੇ ਤਾਂ 500 ਸਾਲ ਪਹਿਲਾਂ ਇਹ ਵਚਨ ਕਹੇ ਸਨ ਕਿ ਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼। ਸਾਇੰਸਦਾਨ ਜਿਹੜੇ ਸਾਧ ਸਿੰਘ ਜੀ, ਇਹਨਾਂ ਨੇ ਜਿਹੜੇ ਵੀ ਧਰਮ ਨਾਲ ਟੱਕਰ ਲਈ ਹੈ ਉਹ ਧਰਮ ਨੂੰ ਫੇਰ ਕਰਕੇ ਰੱਖ ਦਿੱਤਾ। ਉਹ ਧਰਮ ਦੇ ਵਿੱਚ ਬਹੁਤ ਸਾਰੀਆਂ ਮਿੱਥਿਆ ਗੱਲਾਂ ਸਾਬਤ ਕਰ ਦਿੱਤੀਆਂ। ਇਹ ਦੱਸ ਦਿੱਤਾ ਵੀ ਇਹ ਗੱਲਾਂ ਜਿਹੜੀਆਂ ਨਾ ਇਹ ਧਰਮ ਦੇ ਅੰਦਰ ਇਹਨਾਂ ਦਾ ਐਵੇਂ ਝੂਠ ਹੀ ਪ੍ਰਚਾਰ ਹੋ ਰਿਹਾ। ਪਰ ਜਿਸ ਵੇਲੇ ਬੜੇ ਬੜੇ ਵਿਗਿਆਨੀ, ਬੜੇ ਬੜੇ ਖੋਜੀ ਸਿੱਖ ਧਰਮ ਦੇ ਨਾਲ ਉਹਨਾਂ ਦੇ ਵਿਚਾਰਾਂ ਦਾ ਮੇਲ ਹੋਇਆ, ਕਿਸੇ ਇੱਕ ਥਾਂ ਤੇ ਵੀ ਸਾਧ ਸਿੰਘ ਜੀ ਉਹ ਗਲਤ ਸਾਬਤ ਨਹੀਂ ਕਰ ਸਕੇ। ਗੁਰੂ ਨਾਨਕ ਦੇ ਅੰਮ੍ਰਿਤ ਵਚਨਾਂ ਅਨੁਸਾਰ ਉਹਨਾਂ ਨੂੰ ਇਹ ਮੰਨਣਾ ਹੀ ਪਿਆ। ਸ਼ੁਰੂ ਸ਼ੁਰੂ ਦੇ ਵਿੱਚ ਕੁਝ ਗੱਲਾਂ ਦਾ ਟਕਰਾਅ ਸੀ ਤੇ ਜਦੋਂ ਧਰਤੀ ਦੀ ਖੋਜ ਹੋਈ, ਧਰਤੀ ਘੁੰਮ ਰਹੀ ਹੈ ਤੇ ਕੁਝ ਵਿਗਿਆਨੀ ਕਹਿੰਦੇ ਸੀ ਵੀ ਸੂਰਜ ਜਿਹੜਾ ਹੈ ਉਹ ਵੀ ਖੜਾ ਹੈ, ਚੰਦਰਮਾ ਵੀ ਖੜਾ ਹੈ, ਕੇਵਲ ਧਰਤੀ ਘੁੰਮਦੀ। ਤੇ ਕੁਝ ਸਮੇਂ ਤੋਂ ਬਾਅਦ ਆਪਣੀ ਕਥਰੀ ਨੂੰ ਆਪ ਹੀ ਉਹਨਾਂ ਨੇ ਗਲਤ ਕਰਾਰ ਦਿੱਤਾ ਵੀ ਨਹੀਂ, ਇਹ ਚੰਦਰਮਾ ਜਿਹੜਾ ਹੈ ਇਹ ਵੀ ਘੁੰਮ ਰਿਹਾ। ਫਿਰ ਸੂਰਜ ਤੇ ਡਿੱਗ ਗਏ ਵੀ ਸੂਰਜ ਖੜਾ ਹੈ। ਤੇ ਫਿਰ ਹੋਰ ਖੋਜ ਹੋਈ ਤੇ ਸੂਰਜ ਨੂੰ ਵੀ ਇਹਨਾਂ ਨੇ ਘੁੰਮਦਾ ਸਾਬਤ ਕਰ ਦਿੱਤਾ, ਮੰਨ ਲਿਆ ਵੀ ਸੂਰਜ ਵੀ ਘੁੰਮਦਾ। ਤੇ ਗੁਰਬਾਣੀ ਦੇ ਅੰਦਰ ਇੰਨਾ ਕੁ ਟਕਰਾਅ ਤਾਂ ਇਹਨਾਂ ਦਾ ਕੁਝ ਸਮਾਂ ਰਿਹਾ, ਪਰ ਉਹਦੇ ਚ ਵੀ ਵਿਗਿਆਨੀ ਝੂਠੇ ਹੋਏ। ਗੁਰੂ ਨਾਨਕ ਦੀ ਬਾਣੀ ਨੂੰ ਸੱਤ ਕਰਕੇ ਹੀ ਮੰਨਣਾ ਪਿਆ। ਤੇ ਗੁਰਸਿੱਖਾਂ ਵਾਸਤੇ ਮਹਾਰਾਜ ਨੇ ਕਿਹਾ ਗੁਰਸਿੱਖੋ ਨਿਝਾ ਰੱਖਣਾ ਬਾਣੀ ਤੇ, ਸਤਿਗੁਰ ਕੀ ਬਾਣੀ ਸਤ ਸਰੂਪ ਹੈ। ਗੁਰਸਿੱਖੋ ਦੇਖੋ ਕਿਤੇ ਬਾਣੀ ਨੂੰ ਮਿੱਥਿਆ ਨਾ ਮੰਨ ਬੈਠੇ। ਬਾਣੀ ਦੇ ਅੰਦਰ ਸ਼ਰਧਾ ਰੱਖਣੀ, ਵਿਸ਼ਵਾਸ ਰੱਖਣੀ, ਇਹ ਉਸ ਕਰਤੇ ਪੁਰਖ ਦੀ ਬਾਣੀ ਹੈ। ਜਿਹੜਾ ਆਪ ਸੱਚਾ ਹੈ ਉਹਦੀ ਬਾਣੀ ਵੀ ਸੱਚੀ। ਦਿਨ ਰਬ ਚੱਲੈ, ਨਿਸ ਸੱਸ ਚੱਲੈ, ਤਾਰਕਾ ਲੱਖ। ਸੰਸਾਰ ਦੇ ਅੰਦਰ ਕੋਈ ਚੀਜ਼ ਐਸੀ ਨਹੀਂ ਜਿਹੜੀ ਚਲਾਏਵਾਨ ਨਹੀਂ ਹੈ, ਕੇਵਲ ਇੱਕ ਨਿਹਚਲ ਏਕ ਖੁਦਾ ਹੈ, ਇੱਕ ਵਾਹਿਗੁਰੂ ਹੈ ਜਿਹੜਾ ਅਚਲ ਹੈ। ਬਾਕੀ ਸਾਰੀਆਂ ਚੀਜ਼ਾਂ ਗਤੀਸ਼ੀਲ ਰੱਖੀਆਂ ਹੋਈਆਂ, ਕੋਈ ਚੀਜ਼ ਨਹੀਂ ਐਸੀ ਜਿਹੜੀ ਅਚਲ ਹੋਵੇ, ਇੱਕ ਵਾਹਿਗੁਰੂ ਆਪ ਅਚਲ ਹੈ। ਸੋ ਇਸ ਵਾਸਤੇ ਐਸਾ ਜੋ ਪਰਮੇਸ਼ਵਰ ਵਾਹਿਗੁਰੂ ਅੰਤਰਜਾਮੀ ਹੈ ਉਹਦੇ ਕੀਤੇ ਹੋਏ ਦਾ ਕੋਈ ਸੁਮਾਰ ਗਿਣਤੀ ਨਹੀਂ। ਬੜੇ ਬੜੇ ਧਰਮ ਦੇ ਆਚਾਰੀਆ ਜੇ ਉਹਨਾਂ ਨੂੰ ਮਾਣ ਹੋਇਆ, ਪਰਮੇਸ਼ਵਰ ਨੇ ਆਪਣੇ ਤਰੀਕੇ ਨਾਲ ਉਹਦਾ ਮਾਣ ਤੋੜ ਦਿੱਤਾ। ਇਸਲਾਮ ਦੇ ਵਿੱਚ ਸਭ ਤੋਂ ਆਖਰੀ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਨੂੰ ਮੰਨਿਆ। ਬੜਾ ਈਮਾਨ ਹੈ ਮੁਸਲਮਾਨ ਲੋਕਾਂ ਦਾ, ਹੋਣਾ ਵੀ ਚਾਹੀਦਾ। ਆਪਣੇ ਆਪਣੇ ਧਰਮ ਦੇ ਪੈਦਾ ਕਰਨ ਵਾਲੇ ਤੇ ਉਸ ਧਰਮ ਨੂੰ ਜਨਮ ਦੇਣ ਵਾਲੇ ਭਾਵੇਂ ਅਵਤਾਰ ਹੈ, ਪੈਗੰਬਰ ਹੈ, ਗੁਰੂ ਸਾਹਿਬ ਹਨ, ਵਿਸ਼ਵਾਸ ਹੋਣਾ ਹੀ ਚਾਹੀਦਾ। ਉਹ ਮੁਹੰਮਦ ਸਾਹਿਬ ਨੂੰ ਕਿਤੇ ਆਪਣੀ ਪੈਗੰਬਰੀ ਦਾ ਮਾਣ ਹੋਵੇ, ਐਸਾ ਗ੍ਰੰਥਾਂ ਵਿੱਚ ਮਿਲਦਾ ਹੈ। ਉਹਨੂੰ ਇਹ ਮਾਣ ਹੋ ਗਿਆ ਵੀ ਮੈਂ ਖੁਦਾ ਦਾ ਆਖਰੀ ਪੈਗੰਬਰ। ਹੁਣ ਪਰਮੇਸ਼ਰ ਵਾਹਿਗੁਰੂ ਅੰਤਰਜਾਮੀ ਐਸਾ ਹੈ ਕਿ ਹੰਕਾਰ ਦੇ ਨਾਲ ਉਹਦਾ ਮੇਲ ਨਹੀਂ। ਮਹਾਰਾਜ ਸਾਹਿਬ ਜੀ ਨੂੰ ਇਹ ਗੱਲ ਭਾਉਂਦੀ ਨਹੀਂ, ਮਾਪਕ ਨਹੀਂ ਹੈ, ਹੰਕਾਰ ਨਹੀਂ ਮਾਪਕ ਹੈ। ਇਸ ਵਾਸਤੇ ਬਾਣੀ ਦੇ ਵਿੱਚ ਪ੍ਰਮਾਣ ਆਇਆ ਹੈ ਕਿ ਹਰ ਜੋ ਅਹੰਕਾਰ ਨਾਲ ਭਾਵੀ ਭਾਉਂਦਾ ਨਹੀਂ, ਉਸ ਨੂੰ ਚੰਗਾ ਨਹੀਂ ਲੱਗਦਾ। ਇਸੇ ਕਰਕੇ ਜਿਹੜੇ ਹਿਰਦੇ ਦੇ ਅੰਦਰ ਹੰਕਾਰ ਆ ਕੇ ਡੇਰੇ ਲਾ ਲਵੇ, ਪਰਮੇਸ਼ਰ ਯਤਨ ਕਰਦਾ ਕਿ ਇਹਦੇ ਹਿਰਦੇ ਚੋਂ ਹੰਕਾਰ ਕੱਢ ਦਿਆਂ। ਜੇ ਹੰਕਾਰ ਨੂੰ ਫਿਰ ਵੀ ਨਾ ਛੱਡੇ ਤਾਂ ਉਹ ਵਿਅਕਤੀ ਵੀ ਪਰਮਾਤਮਾ ਨੂੰ ਪਾਉਂਦਾ ਨਹੀਂ ਜਿਹਨੂੰ ਹੰਕਾਰ ਹੈ। ਇਸ ਵਾਸਤੇ ਅਹੰਕਾਰੀਆਂ ਨੂੰ ਦੁੱਖ ਭੁੱਖ ਹੈ, ਹੱਥ ਤੱਡੇ ਘਰ ਘਰ ਮੰਗਾਏ। ਤੇ ਇਸ ਵਾਸਤੇ ਹੰਕਾਰ ਨੂੰ ਦੂਰ ਕਰਨ ਵਾਸਤੇ ਵੀ ਹੈ ਮੇਰਾ ਪੈਗੰਬਰ ਡਿਊਟੀ ਲਾ ਕੇ ਭੇਜਿਆ ਸੰਸਾਰ ਵਿੱਚ, ਇਹਦਾ ਖੁਦ ਹੀ ਗਲਤ ਰਸਤੇ ਪੈ ਗਏ। ਹੰਕਾਰ ਦਾ ਰਸਤਾ ਹੀ ਸਾਰਿਆਂ ਤੋਂ ਗਲਤ ਰਸਤਾ ਹੈ। ਪਰਮੇਸ਼ਰ ਨੇ ਐਸੀ ਨੇਤ ਰਚੀ ਕਿ ਉਹਨੇ ਪੈਗੰਬਰ ਸਾਹਿਬ ਜਾ ਰਹੇ ਸਨ, ਅੱਗੇ ਚੱਲ ਕੇ ਕੀ ਵੇਖਿਆ, ਚਰਾਹਾ ਆ ਗਿਆ ਤੇ ਉਹਨਾਂ ਤੇ ਊਠ ਲੰਘੇ ਜਾ ਰਹੇ ਨੇ। ਪੈਗੰਬਰ ਸਾਹਿਬ ਨੇ ਸਿੱਧਾ ਲੰਘਣਾ ਸੀ, ਸਾਈਡ ਤੋਂ ਆ ਕੇ ਦੂਸਰੇ ਪਾਸੇ ਲੰਘੀ ਜਾ ਰਹੇ, ਰਸਤਾ ਰੁਕਿਆ ਹੋਇਆ, ਖੜੇ ਰਹੇ। ਇੱਕ ਊਠ ਲੰਘਿਆ, ਦੋ ਲੰਘੇ, ਦਸ ਵੀਹ ਲੰਘੇ, ਸੌ ਪੰਜਾਹ ਲੰਘੇ, ਸੈਂਕੜੇ ਹਜ਼ਾਰਾਂ ਲੰਘ ਗਏ। ਊਠਾਂ ਦੀ ਕਤਾਰ ਮੁੱਕਣ ਵਿੱਚ ਨਹੀਂ ਆ। ਪੈਗੰਬਰ ਸਾਹਿਬ ਨੂੰ ਕਿਸੇ ਨੇ ਤੀਸਰਾ ਪਹਿਰ ਹੋ ਗਿਆ, ਸੂਰਜ ਢਲ ਗਿਆ ਪਰ ਊਠ ਨਹੀਂ ਮੁੱਕੇ। ਤੇ ਉਹਨਾਂ ਊਠਾਂ ਦੀ ਕਤਾਰ ਵਿੱਚ ਇੱਕ ਵਿਅਕਤੀ ਵੇਖਿਆ ਤੇ ਜਿਸ ਨੂੰ ਇਹਨਾਂ ਨੇ ਪੁੱਛਣਾ ਚਾਹਿਆ, ਉਹ ਵਿਅਕਤੀ ਨੇ ਦੱਸਣਾ ਚਾਹਿਆ, ਕਹਿਣ ਲੱਗੇ ਪੈਗੰਬਰ ਸਾਹਿਬ ਕਿਵੇਂ ਖੜੇ ਹੋ? ਕਹਿੰਦੇ ਜੀ ਇਸ ਕਰਕੇ ਖੜਾ ਵੀ ਊਠ ਲੰਘ ਜਾਣ, ਇਹ ਊਠ ਮੁੱਕਣ ਚ ਨਹੀਂ ਆਉਂਦੇ। ਉਹ ਹੱਸ ਕੇ ਕਹਿਣ ਲੱਗਾ, ਪੈਗੰਬਰ ਸਾਹਿਬ ਮੇਰੇ ਜੰਮਣ ਤੋਂ ਪਹਿਲਾਂ ਦੇ ਊਠ ਚੱਲੇ ਹੋਏ ਨੇ, ਮੇਰੇ ਮਰਨ ਤੋਂ ਬਾਅਦ ਵੀ ਇਹ ਕਤਾਰ ਟੁੱਟੇਗੀ ਨਹੀਂ, ਜੇ ਤੂੰ ਲੰਘਣਾ ਇਹਦੇ ਵਿੱਚ ਦੀ ਉਹ ਲੰਘ ਜਾ। ਬੜਾ ਹੈਰਾਨ ਹੋਇਆ ਕਿ ਇਤਨੇ ਊਠ ਆ ਕਿੱਥੋਂ ਰਹੇ। ਮੈਂ ਇਹ ਜਾਣਨਾ ਚਾਹੁੰਦਾ ਕਿ ਊਠ ਇੰਨੇ ਕਿੱਥੋਂ ਆ ਗਏ। ਕਹਿਣ ਲੱਗੇ ਇਹ ਵੀ ਗੱਲ ਮੈਂ ਵੀ ਅਣਜਾਣਪਣੇ ਚ ਜਾਣਨਾ ਚਾਹੁੰਦਾ ਸੀ, ਪਰ ਮੇਰੀ ਜ਼ਿੰਦਗੀ ਮੁੱਕ ਚੱਲੀ ਹੈ, ਮੈਂ ਜਾਣ ਨਹੀਂ ਸਕਿਆ। ਬਹੁਤ ਅਸਚਰਜਤਾ ਵਾਲੀ ਬਾਤ ਹੋਈ, ਆਖਰ ਇਤਨੇ ਊਠ ਆ ਕਿੱਥੋਂ ਗਏ। ਕਹਿਣ ਲੱਗੇ ਫਿਰ ਚਲੋ ਇਹ ਤਾਂ ਗੱਲ ਨਹੀਂ ਜਾਣੀ ਜਾ ਸਕਦੀ ਕਿ ਊਠ ਆਏ ਕਿੱਥੋਂ, ਊਠ ਜਾ ਕਿੱਥੇ ਨੂੰ ਰਹੇ ਨੇ। ਕਮ ਸੇ ਕਮ ਜਿਤਨੀ ਗੱਲ ਜਾਣ ਸਕਦੇ ਹਾਂ ਉਹ ਤਾਂ ਜਾਣੀ, ਇਹਨਾਂ ਊਠਾਂ ਦੇ ਉੱਤੇ ਲੱਦਿਆ ਹੋਇਆ ਕੀ ਹੈ। ਸਾਹਮਣੇ ਦੇਖ ਰਹੇ ਨੇ ਦੋ ਸਾਈਡਾਂ ਤੇ ਇੱਕ ਸੈਂਟਰ ਦੇ ਵਿੱਚ ਤਿੰਨ ਸੰਦੂਕ ਹਨ ਤੇ ਉਹਨਾਂ ਸੰਦੂਖਾਂ ਨੂੰ ਜਿੰਦਰੇ ਲੱਗੇ ਨੇ ਤੇ ਚਾਬੀਆਂ ਦੇ ਗੁੱਛੇ ਨਾਲ ਹੀ ਲਟਕਦੇ। ਕਹਿਣਗੇ ਚਲੋ ਜੇ ਹੋਰ ਨਹੀਂ ਇਹਨਾਂ ਸੰਦੂਖਾਂ ਨੂੰ ਖੋਲ ਕੇ ਤਾਂ ਵੇਖ ਲਈਏ ਇਹਦੇ ਚ ਹੈ ਕੀ, ਕਿਹੜਾ ਐਸਾ ਵਪਾਰੀ ਪੈਦਾ ਹੋ ਗਿਆ ਔਰ ਕਿਹੜਾ ਐਸਾ ਇਮਾਨਦਾਰ ਜਿਹਦੇ ਮਨ ਦੇ ਵਿੱਚ ਕੋਈ ਸ਼ੱਕ ਸ਼ੁਭਾ ਨਹੀਂ ਹੈ ਚਾਬੀਆਂ ਵੀ ਨਾਲ ਹੀ ਨੇ। ਇਹ ਵੀ ਨਹੀਂ ਹੈ ਵੀ ਚਾਬੀਆਂ ਜਿੰਦਰੇ ਲਾ ਕੇ ਆਪਣੇ ਕੋਲ ਰੱਖੀਆਂ ਹੋਣ। ਮਾਮਾ ਸਾਹਿਬ ਨੂੰ ਕਹਿਣ ਲੱਗੇ, ਕਹਿੰਦੇ ਖੁਦਾ ਦੇ ਬੰਦੇ ਜੇ ਤੂੰ ਮੇਰੀ ਥੋੜੀ ਜਿਹੀ ਹੈਲਪ ਕਰੇ, ਇਹਨਾਂ ਕਤਾਰ ਦੇ ਵਿੱਚ ਊਠ ਨੂੰ ਬਾਹਰ ਕੱਢ ਲੈ। ਉਹ ਕਹਿਣ ਲੱਗਾ ਕੋਈ ਬਾਤ ਨੀ, ਤੇਰਾ ਮਸਲਾ ਹੱਲ ਹੋਣਾ ਚਾਹੀਦਾ। ਉਹਨੇ ਊਠ ਬਾਹਰ ਕੀਤਾ, ਉਹਨੂੰ ਊਠ ਨੂੰ ਬਿਠਾਉਣ ਦਾ ਇੱਕ ਤਰੀਕਾ ਹੁੰਦਾ ਸੀ, ਇਹ ਤਕਨੀਕ ਉਹਨਾਂ ਦੇ ਕੋਲ ਸੀ ਜਿਹਨਾਂ ਦੇ ਊਠ ਰੱਖੇ ਹੋਏ, ਉਹਨੂੰ ਇੱਛੇ ਚ ਕਰਕੇ ਬਿਠਾਉਂਦੇ। ਊਠ ਉਹ ਸਹਿਣ ਲੈ ਕੇ ਉਹਦੀ ਸਮਝ ਜਾਂਦਾ ਸੀ ਕਿ ਮੈਨੂੰ ਬੈਠਣ ਨੂੰ ਕਹਿੰਦਾ ਮੇਰਾ ਵਾਲ, ਤੇ ਊਠ ਬਿਠਾ ਲਿਆ। ਬੈਠਣ ਤੋਂ ਬਾਅਦ ਉਹ ਸੌਖਾ ਹੋ ਗਿਆ ਸੰਦੂਕ ਦੇ ਨੇੜੇ ਹੋਣਾ, ਊਠ ਉੱਚਾ ਹੁੰਦਾ, ਖੜੇ ਊਠ ਤੇ ਪਤਾ ਨਹੀਂ ਸੀ ਲੱਗ ਸਕਦਾ। ਚਾਬੀਆਂ ਦਾ ਗੁੱਛਾ ਮੁਹੰਮਦ ਸਾਹਿਬ ਨੇ ਆਪਣੇ ਹੱਥ ਵਿੱਚ ਲਿਆ, ਚਾਬੀ ਲਾਈ, ਜਿੰਦਰਾ ਖੁੱਲ ਗਿਆ। ਜਿੰਦਰਾ ਖੁੱਲਿਆ, ਸੰਦੂਕ ਦਾ ਢੱਕਣ ਖੋਲਣਾ ਸੌਖਾ ਹੋ ਗਿਆ। ਜਦੋਂ ਢੱਕਣ ਚੁੱਕਿਆ, ਜਿਹੜੀ ਅਸਚਰਜਤਾ ਊਠਾਂ ਦੀ ਕਤਾਰ ਤੋਂ ਪ੍ਰਾਪਤ ਹੋਈ ਸੀ ਉਹਦੇ ਚ ਹਜ਼ਾਰਾਂ ਗੁਣ ਵਾਧਾ ਹੋ ਗਿਆ ਤੇ ਹੈਰਾਨੀ ਦੇ ਨਾਲ ਕੁਝ ਪਰੇਸ਼ਾਨੀ ਵੀ ਹੋ ਗਈ ਤੇ ਮੁਹੰਮਦ ਸਾਹਿਬ ਦੇਖ ਕੇ ਹੈਰਾਨ ਹੋ ਰਹੇ ਨੇ, ਸਾਰਾ ਸੰਦੂਕ ਆਂਡਿਆਂ ਦਾ ਭਰਿਆ ਹੋਇਆ। ਅੱਗੇ ਤਾਂ ਇਹ ਚਰਚਾ ਸੀ ਵੀ ਊਠ ਕਿੱਥੋਂ ਆ ਰਹੇ, ਹੁਣ ਨਾਲ ਇਹ ਹੋਇਆ ਵੀ ਇਹਨੇ ਆਂਡੇ ਕਿੱਥੋਂ ਆ ਰਹੇ। ਕਹਿਣ ਲੱਗੇ ਵੀ ਇਹ ਤਾਂ ਪਤਾ ਚੱਲ ਗਿਆ ਕਿ ਇੱਕ ਇੱਕ ਊਠ ਦੇ ਤਿੰਨ ਤਿੰਨ ਸੰਦੂਕ ਆਂਡਿਆਂ ਦੇ, ਇਹਨਾਂ ਚ ਆਂਡੇ ਨੂੰ ਸਾਰੇ, ਪਰ ਕੀ ਇਹ ਆਂਡੇ ਕਿਸੇ ਪੰਛੀ ਦੇ? ਇਹ ਕੁਕੜੀ ਦੇ ਆਂਡੇ ਨੇ, ਇਹ ਮੋਰਨੀ ਦੇ ਆਂਡੇ ਨੇ, ਇਹ ਕਿਸ ਚੀਜ਼ ਦੇ ਆਂਡੇ? ਸਹਿਜ ਇੱਕੋ ਜਿਹਾ, ਕੋਈ ਵੱਧ ਘੱਟ ਨਹੀਂ। ਕਹਿਣ ਲੱਗੇ ਇਹ ਜਾਣਨਾ ਚਾਹੀਦਾ, ਚਲੋ ਭਾਵੇਂ ਇੱਕ ਆਂਡੇ ਦਾ ਨੁਕਸਾਨ ਹੀ ਹੋ ਜਾਏਗਾ, ਪਰ ਕਮ ਸੇ ਕਮ ਪਤਾ ਤਾਂ ਚੱਲੇਗਾ ਇਹਦੇ ਚ ਹੈ ਕੀ। ਕਈ ਵਾਰ ਜਾਣਕਾਰੀ ਵਿੱਚ ਵਾਧਾ ਕਰਨ ਵਾਸਤੇ ਕਈ ਚੀਜ਼ਾਂ ਭੰਨਣੀਆਂ ਤੇ ਤੋੜਨੀਆਂ ਪੈਂਦੀਆਂ ਮਨੁੱਖ, ਉਹ ਨੁਕਸਾਨ ਜਰ ਲੈਂਦਾ, ਕਹਿੰਦਾ ਇਹ ਕੋਈ ਬਾਤ ਨਹੀਂ, ਪਰ ਜਾਣਕਾਰੀ ਵਿੱਚ ਤਾਂ ਵਾਧਾ ਹੋ ਗਿਆ। ਇੱਕ ਆਂਡਾ ਚੁੱਕਿਆ, ਉਸ ਆਂਡੇ ਦੇ ਵਿੱਚ ਬੜੇ ਤਰੀਕੇ ਨਾਲ ਛੋਟਾ ਜਿਹਾ ਛੇਕ ਕੀਤਾ ਤੇ ਜਦੋਂ ਛੇਕ ਕੀਤਾ ਉਹਦੇ ਨੇੜੇ ਆਪਣੀ ਅੱਖ ਐਨ ਧਿਆਨ ਟਿਕਾ ਕੇ ਜਦੋਂ ਵੇਖਿਆ, ਜਿਹੜੀ ਹੈਰਾਨੀ ਊਠਾਂ ਦੀ ਕਤਾਰ ਤੋਂ ਜਾਂ ਆਂਡਿਆਂ ਨੂੰ ਵੇਖ ਕੇ ਹੋਈ ਸੀ ਉਹਦੇ ਨਾਲ ਲੱਖਾਂ ਗੁਣ ਹੈਰਾਨੀ ਹੋ ਗਈ ਕਿ ਇੱਕ ਆਂਡੇ ਵਿੱਚ ਪੂਰਾ ਬ੍ਰਹਿਮੰਡ ਹੈ। ਗੱਲ ਕਿਹਾ ਕੋਸ਼ ਨਾਮ ਸਿੱਖੀ, ਪੂਰਾ ਬ੍ਰਹਿਮੰਡ ਹੈ ਔਰ ਇੱਕ ਬ੍ਰਹਿਮੰਡ ਦਾ ਇੱਕ ਮੁਹੰਮਦ ਵੀ ਉਹਦੇ ਵਿੱਚ ਤੁਰਿਆ ਫਿਰਦਾ ਹੈ। ਕਹਿੰਦਾ ਇਹ ਮੇਰੇ ਖੁਦਾ, ਇਹ ਬਿਮਾਰੀ ਹੰਕਾਰ ਦੀ ਕਿੱਥੋਂ ਆ ਗਈ? ਮੈਂ ਤਾਂ ਆਪਣੇ ਆਪ ਨੂੰ ਪੈਗੰਬਰ ਮੰਨ ਰਿਹਾ ਸੀ ਕਿ ਆਖਰੀ ਪੈਗੰਬਰ ਮੈਂ ਹਾਂ, ਮੇਰੇ ਵਰਗਾ ਦੂਸਰਾ ਕੋਈ ਨਹੀਂ। ਇੰਨੇ ਆਂਡੇ, ਇੰਨੇ ਸੰਦੂਕ, ਇੰਨੇ ਊਠ। ਉਸ ਵੇਲੇ ਨੇਤਰ ਬੰਦ ਕੀਤੇ, ਖੁਦਾ ਦੀ ਇਬਾਦਤ ਕਰਨ ਲੱਗਿਆ, ਇਹ ਮੇਰੇ ਖੁਦਾ ਮੇਰੀ ਭੁੱਲ ਮੁਆਫ਼ ਕਰ ਦੇ, ਮੇਰਾ ਹੰਕਾਰ ਦੂਰ ਹੋ ਗਿਆ, ਤੇਰੀ ਰਚਨਾ ਨੂੰ ਦੂਸਰਾ ਕੋਈ ਜਾਣ ਨਹੀਂ ਸਕਦਾ, ਮੈਂ ਤੇਰਾ ਇੱਕ ਨੌਕਰ ਹਾਂ, ਤੇਰੀ ਲਾਈ ਹੋਈ ਡਿਊਟੀ ਤੇ ਤੁਰਿਆ ਫਿਰਦਾ ਤੇ ਤੇਰੀ ਰਚਨਾ ਜਿਹੜੀ ਹੈ ਇਹ ਬੇਅੰਤ ਹੈ। ਇਸ ਵਾਸਤੇ ਉਹ ਪਰਮੇਸ਼ਰ ਵਾਹਿਗੁਰੂ ਜਿਸ ਦੀ ਰਚਨਾ ਨੂੰ ਬੜੇ ਬੜੇ ਬ੍ਰਹਮਾ ਵਰਗੇ ਪੈਗੰਬਰ, ਅਵਤਾਰ, ਰਿਸ਼ੀ ਮੁਨੀ ਉਹ ਜਾਣ ਨਹੀਂ ਸਕੇ। ਬ੍ਰਹਮੇ ਕਰੋੜਾ ਹੀ ਨੇ, ਕੋਟ ਬ੍ਰਹਮੇ ਜਗ ਸਾਜਣ ਹੈ, ਇੱਕ ਬ੍ਰਹਮਾ ਤਾਂ ਹੈ ਜੀ। ਤੇ ਬ੍ਰਹਮਾ ਨੂੰ ਹੰਕਾਰ ਹੋਇਆ, ਇਹੀ ਹਾਲ ਬ੍ਰਹਮਾ ਦਾ ਹੋਇਆ ਸੀ। ਪਰਮੇਸ਼ਰ ਦੇ ਵਾਸਤੇ ਕੋਈ ਵੀ ਚੀਜ਼ ਅਸਚਰਜ ਨਹੀਂ, ਜੋ ਕਰਨੀ ਚਾਹੇ ਸੰਸਾਰ ਸੋਚੇਗਾ ਇਹ ਹੋ ਨਹੀਂ ਸਕਦਾ, ਇਹ ਕਿਵੇਂ ਹੋ ਗਿਆ। ਜੈਸਾ ਕਿ ਬਹੁਤ ਸਾਰੀਆਂ ਮਿਸਾਲਾਂ ਆਪਣੇ ਸਾਹਮਣੇ ਤੇ ਜਿਨ੍ਹਾਂ ਨੂੰ ਅੱਜ ਸਾਡੇ ਗੁਰੂ ਘਰ ਦੇ ਪ੍ਰਚਾਰ ਕਰਨ ਵਾਲੇ ਗਿਆਨੀ ਸਿੰਘ ਵੀ ਇਹ ਕਹਿਣ ਲੱਗ ਪਏ ਜੀ ਇਹ ਮਿਥਿਆਸ ਹੈ, ਇਹ ਮਿਥਿਆ ਹੈ, ਇਹ ਹੋ ਨਹੀਂ ਸਕਦਾ, ਇਹ ਤਾਂ ਇੱਕ ਉਦਾਹਰਣਾ ਹੈ, ਸਮਝਾਉਣ ਵਾਸਤੇ ਹੈ। ਸਭਨੇ ਦੀ ਸਾਖੀ ਬੜੀ ਸਪਸ਼ਟ ਹੈ ਕਿ ਬੱਕਰਾ ਹੱਸਿਆ ਔਰ ਬੋਲਿਆ। ਬੱਕਰੇ ਦੀ ਜ਼ਬਾਨ ਮਨੁੱਖ ਵਰਗੀ ਜ਼ਬਾਨ ਨਹੀਂ, ਬੱਕਰਾ ਬੋਲ ਕੇ ਜੇ ਗੱਲ ਕਰੇਗਾ ਉਹਦੀ ਬੋਲੀ ਹੋਰ ਹੈ, ਮਨੁੱਖ ਦੀ ਬੋਲੀ ਹੋਰ ਹੈ, ਪਰ ਕਹਿੰਦੇ ਨੇ ਮਨੁੱਖ ਦੀ ਤਰ੍ਹਾਂ ਬੱਕਰਾ ਬੋਲਿਆ, ਕਿਵੇਂ ਹੋ ਸਕਦਾ? ਪਰਮੇਸ਼ੁਰ ਕਿਵੇਂ ਨਹੀਂ ਕਰ ਸਕਦਾ? ਬੱਕਰੇ ਦੀ ਕੀ ਮਜ਼ਾਲ ਸੀ ਕਿ ਬੋਲੇ, ਬੋਲਿਆ ਕੌਣ? ਸਮਝਣ ਵਾਲੀ ਬਾਤ ਇਹ ਹੈ ਕਿ ਉਸ ਬੱਕਰੇ ਵਿੱਚ ਜਿਹੜੀ ਆਤਮਾ ਹੈ, ਉਸ ਵਾਹਿਗੁਰੂ ਦੀ ਅੰਸ਼, ਉਸ ਪਰਮੇਸ਼ਰ ਦੀ ਆਪਣੀ ਖੇਡ ਹੈ, ਉਹਨੂੰ ਸਿੱਧੇ ਰਸਤੇ ਤੇ ਲਿਆਉਣ ਵਾਸਤੇ ਬੱਕਰੇ ਦੀ ਜ਼ਬਾਨ ਵਿੱਚ ਆਪਣੀ ਆਵਾਜ਼ ਪੈਦਾ ਕਰ ਦਿੱਤੀ। ਪਰਮੇਸ਼ਰ ਬੋਲਿਆ, ਪੱਥਰ ਕਦੀ ਬੋਲ ਨਹੀਂ ਸਕਦਾ, ਪੱਥਰ ਦੀ ਜ਼ਬਾਨ ਨਹੀਂ, ਜੜ ਹੈ, ਧੰਨੇ ਦਾ ਪੱਥਰ ਕਿਵੇਂ ਬੋਲ ਗਿਆ? ਸੰਸਾਰ ਦੇ ਅੰਦਰ ਅਸੀਂ ਆਮ ਇਹ ਪ੍ਰਚਾਰ ਦੇ ਵੀ ਸੁਣਦੇ ਹਾਂ, ਬਹੁਤ ਸਾਰੇ ਲੋਕ ਇਹ ਕਹਿੰਦੇ ਸੁਣੇ ਗਏ ਨੇ ਕਿ ਜੀ ਧੰਨੇ ਨੇ ਪੱਥਰ ਦੇ ਵਿੱਚੋਂ ਰੱਬ ਨੂੰ ਪਾ ਲਿਆ। ਇਹ ਆਮ ਹੀ ਪ੍ਰਚਾਰ ਹੈ। ਪ੍ਰਸਾਦ ਸਿੰਘ ਜੀ ਗੁਰਮਤਿ ਸਿਧਾਂਤਾਂ ਨੂੰ ਪਿੱਠ ਦੇ ਕੇ ਗੱਲ ਕਰਾਂਗੇ। ਉੱਥੇ ਗੁਰਮਤਿ ਦੇ ਸਿਧਾਂਤਾਂ ਦਾ ਕਾਣ ਕਰ ਦਿੱਤਾ, ਸਮਝੀ ਨਾ, ਅਣਜਾਣਪਣੇ ਵਿੱਚ ਕਹਿ ਦਿੱਤੀ ਬਾਤ। ਇੱਕ ਥਾਂ ਇੱਕ ਮਹਾਂਪੁਰਸ਼ਾਂ ਨੇ ਭਗਤ ਧੰਨੇ ਦਾ ਜਨਮਦਿਨ ਮਨਾਇਆ। ਇਕੱਠ ਜਿਹੜਾ ਉਹ ਲੱਖਾਂ ਦੀ ਤਾਦਾਦ ਵਿੱਚ ਸੀ। ਗੁਰੂ ਘਰ ਦੇ ਬਹੁਤ ਸਾਰੇ ਪ੍ਰਚਾਰਕ, ਢਾਡੀ ਸਿੰਘ, ਕਵੀਸ਼ਰ, ਮਹਾਂਪੁਰਸ਼, ਸਿੱਧੀਆਂ ਧਾਰਨਾ ਵਾਲੇ, ਪੰਜਾਬ ਦੇ ਵਿੱਚ ਬਹੁਤ ਸਾਰੇ ਮਹਾਂਪੁਰਸ਼ ਨੇ ਜਿਹੜੇ ਸਿੱਧੇ ਤਰੀਕੇ ਨਾਲ ਪ੍ਰਚਾਰ ਕਰਦੇ ਹੈ, ਉਹਦੇ ਵਿੱਚ ਬਹੁਤਾ ਅਣਜਾਣਪਣਾ, ਜਾਣਕਾਰਾਂ ਦੀ ਗਿਣਤੀ ਘੱਟ ਹੈ, ਸਬਦ ਨਾ ਜਾਣੇ ਬਾ ਰੌਣਕ ਚੋਲਾ ਥੋੜਾ ਜਿਹਾ ਜ਼ਿਆਦਾ ਹੋ ਰਿਹਾ ਹੈ। ਮੇਰਾ ਟਾਈਮ ਸੀ ਜਿਹੜਾ ਉਹ ਕੁਝ ਲੇਟ ਸੀ। ਜਿਹੜਾ ਵੀ ਮਹਾਂਪੁਰਸ਼ ਬੋਲੇ, ਜਿਹੜਾ ਵੀ ਪ੍ਰਚਾਰਕ ਬੋਲੇ, ਉਹ ਹੀ ਕਹੇ ਧੰਨੇ ਨੇ ਪੱਥਰ ਦੇ ਵਿੱਚੋਂ ਰੱਬ ਨੂੰ ਪਾਇਆ, ਪੱਥਰ ਦੀ ਪੂਜਾ ਕੀਤੀ। ਮੈਂ ਬੈਠੇ ਬੈਠੇ ਫੈਸਲਾ ਕਰ ਲਿਆ ਆਪਣੇ ਮਨ ਨਾਲ ਕਿ ਸਮਾਂ ਬਿਨਾਂ ਲਾਉਣ ਤੋਂ ਜਾਣਾ ਮੇਰੇ ਲਈ ਲਾਭਦਾਇਕ ਹੋ ਗਿਆ। ਮਹਾਂਪੁਰਸ਼ਾਂ ਨੂੰ ਕਿਹਾ, ਮਹਾਂਪੁਰਸ਼ੋ ਮੇਰਾ ਸਮਾਂ ਲੈਣ ਦਿਓ, ਚੰਗੀ ਗੱਲ ਇਹ ਹੈ, ਤੁਹਾਡੇ ਵੀ ਹਿੱਤ ਵਿੱਚ ਜਾਏਗੀ ਇਹ ਗੱਲ, ਮੇਰੇ ਤਾਂ ਹਿੱਤ ਚ ਹੈਗੀ। ਕਹਿਣ ਲੱਗੇ ਕੀ ਗੱਲ ਹੋ ਗਈ, ਛੇਤੀ ਜਾਣਾ? ਮੈਂ ਕਿਹਾ ਛੇਤੀ ਜਾਣ ਦੀ ਬਾਤ ਨਹੀਂ, ਕੁਝ ਬਾਤ ਐਸੀ ਹੈ ਵੀ ਗੁਰਮਤ ਦੀ ਵਿਚਾਰਧਾਰਾ ਕੁਝ ਹੋਰ ਹੈ, ਪ੍ਰਚਾਰ ਕੁਝ ਗੁਰੂ ਬਾਣੀ ਦੇ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਕੁਝ ਹੋਰ ਹੋ ਰਿਹਾ ਹੈ। ਸਮਾਂ ਉਹਨਾਂ ਨੇ ਕਹਿੰਦੇ ਐਸਾ ਤਾਂ ਹੋ ਨਹੀਂ ਸਕਦਾ। ਮੈਂ ਕਿਹਾ ਐਸਾ ਨਹੀਂ ਹੋ ਸਕਦਾ ਵੀ ਤੁਹਾਨੂੰ ਕੁਝ ਜਰਨਾ ਪਵੇਗਾ, ਜਰਨਾ ਸ਼ਕਤੀ ਪੈਦਾ ਕਰੋ। ਮੈਂ ਇਸ ਲਈ ਨਹੀਂ ਸੀ ਬੋਲਣਾ ਚਾਹੁੰਦਾ ਵੀ ਸਾਰਿਆਂ ਤੋਂ ਵੱਖਰੀ ਆਵਾਜ਼ ਬੇਸੁਰੀ ਲੱਗੇਗੀ, ਸਾਰੇ ਇੱਕੋ ਹੀ ਸੁਰ ਚ ਬੋਲੇ ਨੇ ਜਿੰਨੇ ਬੋਲੇ, ਮੇਰੀ ਗੱਲ ਦੁਖਦਾਇਕ ਸਾਬਤ ਹੋਏਗੀ ਇਹਨਾਂ ਨੂੰ। ਪਰ ਜਦੋਂ ਸਮਾਂ ਬਖਸ਼ ਕੀਤਾ, ਦਾਸ ਨੇ ਬੇਨਤੀ ਕੀਤੀ ਵੀ ਪੱਥਰ ਦੇ ਵਿੱਚੋਂ ਪਰਮੇਸ਼ਰ ਦੀ ਪ੍ਰਾਪਤੀ ਦੀ ਜਿਹੜੀ ਬਾਤ ਹੈ ਵੀ ਪੱਥਰ ਚੋਂ ਪਾਇਆ, ਸਤਿਯੁਗ ਤੋਂ ਲੈ ਕੇ ਕਲਯੁਗ ਆ ਗਿਆ, ਕਿਸੇ ਬ੍ਰਾਹਮਣ ਨੇ ਹੋਰ ਨੇ ਕਿਉਂ ਨਾ ਪਾ ਲਿਆ? ਜੇ ਪੱਥਰ ਚੋਂ ਪਾਉਣ ਦਾ ਰਸਤਾ ਸਹੀ ਹੁੰਦਾ ਤਾਂ ਫਿਰ ਕਿਸੇ ਬ੍ਰਾਹਮਣ ਨੂੰ ਵੀ ਪ੍ਰਾਪਤ ਹੋਣਾ ਚਾਹੀਦਾ ਸੀ ਵੀ ਜੋ ਕੁਝ ਇਹ ਲਿਖਿਆ ਪਿਆ ਸਾਖੀਆਂ ਵਿੱਚ ਪੜ੍ਹ ਕੇ ਇੱਥੇ ਸੁਣਾਇਆ ਜਾ ਰਿਹਾ ਹੈ, ਗੁਰਬਾਣੀ ਇਸ ਗੱਲ ਦਾ ਵਿਰੋਧ ਕਰਦੀ ਹੈ। ਤੇ ਸਾਰਿਆਂ ਦਾ ਖਿਆਲ ਸੀ ਜਿਹੜਾ ਕੁਝ ਥੋੜਾ ਜਿਹਾ ਵੱਖਰਾਪਣ ਜਿਹਾ ਮਹਿਸੂਸ ਹੋਇਆ, ਬਹੁਤਿਆਂ ਨੂੰ ਚੰਗਾ ਲੱਗਿਆ ਤੇ ਕਈਆਂ ਨੂੰ ਬੁਰਾ ਵੀ ਲੱਗਿਆ। ਮੈਂ ਕਿਹਾ ਵੀ ਦੇਖੋ ਬੜੀ ਨੰਗੀ ਚਿੱਟੀ ਬਾਤ ਹੈ, ਗੁਰਬਾਣੀ ਦੇ ਵਿੱਚ ਪੱਥਰ ਦੀ ਪੂਜਾ ਦਾ ਇੰਨਾ ਵਿਰੋਧ ਹੈ। ਸੈਂਕੜੇ ਤੁਕਾਂ ਦੇ ਵਿੱਚੋਂ ਮੈਂ ਦੋ ਚਾਰ ਤੁਕਾਂ ਸੁਣਾ ਦਿੰਦਾ, ਜੋ ਪਾਥਰ ਕੀ ਪਾਈ ਪਾਏ ਤਿਸ ਕੀ ਘਾਲ ਅਜਾਇਮ ਜਾਏ। ਨਾਮਦੇਵ ਨੇ ਬੜੀ ਖਰੀ ਗੱਲ ਕੀਤੀ, ਉਹ ਕਹਿੰਦੇ ਇੱਕ ਹੈ ਪਾਥਰ ਕੀ ਜੈ ਪਾਓ, ਦੂਜੇ ਪਾਥਰ ਧਰੀਏ ਪਾਓ, ਇੱਕ ਪੱਥਰ ਦੇ ਉੱਤੇ ਪੈਰ ਘਸਾ ਘਸਾ ਕੇ ਧੋ ਕੇ ਚੰਗੀ ਤਰ੍ਹਾਂ ਫਿਰ ਮੰਦਰ ਵਿੱਚ ਜਾਂਦੇ। ਜਦੋਂ ਮੰਦਰ ਵੀ ਜਾਂਦੇ ਹੋ ਉੱਥੇ ਵੀ ਪੱਥਰ ਹੈ, ਇੱਕ ਪੱਥਰ ਨੂੰ ਮੱਥਾ ਟੇਕ ਦਿਓ, ਨੱਕ ਰਗੜ ਦਿਓ, ਇੱਕ ਪੱਥਰ ਦੇ ਉੱਤੇ ਪੈਰ ਘਸਾ ਰਹੇ ਹੋ, ਇੱਕ ਦੇ ਮੂਹਰੇ ਨੱਕ ਘਸਾ ਰਹੇ ਹੋ। ਇਸ ਕਿਰਿਆ ਨੂੰ ਦੇਖ ਕੇ ਨਾਮਦੇਵ ਜੀ ਹੈਰਾਨ ਹੁੰਦੇ ਹਨ, ਕਹਿੰਦੇ ਜੇ ਉਹ ਦਿਓ ਅੰਦਰ ਵਾਲਾ ਤਾਂ ਉਹ ਵੀ ਦੇਵਾ, ਜਿਹੜਾ ਬਾਹਰ ਵਾਲਾ ਪੱਥਰ ਹੈ ਤਾਂ ਵੀ ਦੇਵਤਿਆਂ ਦੀ ਕਿਸਮ ਹੈ, ਜੇ ਪੱਥਰ ਦੇਵਤਾ ਹੋ ਸਕਦਾ ਤਾਂ ਬਾਹਰ ਵਾਲਾ ਪੱਥਰ ਵੀ ਦੇਵਤਾ ਹੈ, ਜੇ ਉਹ ਦਿਓ ਤਾਂ ਉਹ ਵੀ ਦੇਵਾ। ਕਹਿ ਨਾਮ ਦਿਓ ਹਮ ਹਰ ਕੀ ਸੇਵਾ, ਮੈਂ ਝੰਡੜ ਚੋਂ ਬਾਹਰ ਨਿਕਲ ਚੁੱਕਾ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਜਿਹੜਾ ਵਿਧਾਨ ਖਾਲਸੇ ਦਾ ਬੰਨਿਆ ਉਹਦੇ ਚ ਬੜੀ ਸਪਸ਼ਟ ਆਪਣੀ ਵਿਚਾਰ ਦਿੱਤੀ। ਹਜ਼ੂਰ ਸੱਚੇ ਪਾਤਸ਼ਾਹ ਨੇ ਫਰਮਾਨ ਕੀਤਾ ਕਿ ਜਿਹੜਾ ਖਾਲਸਾ ਪੰਥ ਤੋਂ ਕਿਸੇ ਹੋਰ ਪੰਥ ਨੂੰ ਉੱਚਾ ਕਹੇ, ਮੜੀਆਂ ਨੂੰ ਮੰਨੇ, ਕਬਰਾਂ ਨੂੰ ਮੰਨੇ, ਪੱਥਰਾਂ ਨੂੰ ਮੱਥੇ ਟੇਕ ਕੇ, ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਉਹ ਮੇਰਾ ਸਿੱਖ ਨਹੀਂ ਹੈ, ਬਲਕਿ ਮੇਰੀ ਨਜ਼ਰ ਦੇ ਅੰਦਰ ਉਹ ਬਹੁਤ ਵੱਡਾ ਗੁਨਾਹਗਾਰ ਹੈ, ਭਾਵੇਂ ਸਿੱਖੀ ਦਾ ਲਿਬਾਸ ਹੋਵੇ। ਤਾਂ ਗੋਰ ਮੜੀ ਦੇਵਲ ਜੋ ਮਾਨੇ, ਪਰ ਪੰਥਨ ਕੋ ਊਚ ਵਖਾਨੇ, ਸੋ ਸਾਕਤ ਗੁਰ ਕਾ ਸਿੱਖ ਨਾਹੀਂ, ਫਾਸ ਪਰਿਓ ਜਮ ਕੰਕਰ ਪਾਈ। ਉਹ ਜਮਾਂ ਦੇ ਲੋਕ ਨੂੰ ਜਾਏਗਾ ਮਹਾਰਾਜ ਕਹਿੰਦੇ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ। ਗੁਰੂ ਸਾਹਿਬ ਕਹਿੰਦੇ ਮੈਨੂੰ ਰਹਿਤ ਪਿਆਰੀ ਹੈ, ਰਹਿਣੀ ਰਹਿ ਸੋਈ ਸਿੱਖ ਮੇਰਾ। ਰਹਿਤ ਦੋ ਤਰ੍ਹਾਂ ਦੀ ਹੈ, ਇੱਕ ਰਹਿਤ ਹੈ ਸਰੀਰ ਦੀ, ਬਹੁਤ ਸਾਰੇ ਲੋਕ ਰੱਖ ਸਕਦੇ ਇਹ ਰਹਿਤ ਰੱਖਣੀ, ਭਾਵੇਂ ਬਹੁਤ ਸਾਰੇ ਲੋਕਾਂ ਨੂੰ ਔਖੀ ਲੱਗਦੀ ਹੈ, ਪਰ ਇਹਦੇ ਵਿੱਚ ਬਹੁਤ ਗਿਣਤੀ ਹੋ ਸਕਦੀ ਹੈ ਸਾਡੀ। ਜਿੱਥੇ ਤੱਕ ਮਨ ਦੀ ਰਹਿਤ ਰੱਖਣੀ, ਇਹ ਗੱਲ ਬੜੀ ਔਖੀ ਹੈ। ਸਰੀਰ ਨੂੰ ਰਹਿਤ ਵਿੱਚ ਬੰਨ ਲੈਣਾ ਔਖਾ ਨਹੀਂ, ਮਨ ਨੂੰ ਰਹਿਤ ਵਿੱਚ ਬੰਨਣਾ, ਗੁਰਬਾਣੀ ਦੇ ਅੰਦਰ ਮਨ ਦੀ ਰਹਿਤ ਹੈ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਗੁਰੂ ਦੀ ਚਾਲੀ ਹੈ, ਗੁਰੂ ਦਾ ਰਸਤਾ ਹੈ, ਗੁਰੂ ਦਾ ਮਾਰਗ ਹੈ, ਇਹਦੇ ਤੇ ਚੱਲਣ ਦੀ ਪ੍ਰੇਰਣਾ ਦਿੱਤੀ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਨੂੰ ਕਿਸੇ ਨੇ ਕਹਿ ਦਿੱਤਾ ਸੀ, ਕਬੀਰ ਤੇਰੀ ਮਤ ਵਿੱਚ ਫਰਕ ਪੈ ਗਿਆ, ਤੇਰੀ ਮਤ ਮਾਰੀ ਗਈ ਬ੍ਰਾਹਮਣ ਕਹਿਣ ਲੱਗੇ। ਕਬੀਰ ਸਾਹਿਬ ਕਹਿੰਦੇ ਕਿਉਂ? ਕਹਿੰਦੇ ਦੇਖ, ਤੂੰ ਪੱਥਰ ਦਾ ਵਿਰੋਧ ਕਰਦੇ, ਤੂੰ ਪੱਥਰ ਦੀ ਪੂਜਾ ਤੋਂ ਖਿਲਾਫ ਬੋਲਦਾ। ਨਾਮਦੇਵ ਵੀ ਤਾਂ ਭਗਤ ਹੈ, ਉਹਨੇ ਪਾਇਆ ਹੀ ਪੱਥਰ ਚੋਂ। ਕਬੀਰ ਸਾਹਿਬ ਕਹਿੰਦੇ ਇਹ ਬਾਤ ਗਲਤ ਹੈ, ਇਹ ਗੱਲ ਨੂੰ ਜਿਹੜਾ ਧੰਨੇ ਨੇ ਪੱਥਰ ਦੇ ਚੋਂ ਪਾਉਣ ਦੀ ਬਾਤ ਕੀਤੀ ਹੈ, ਇਸ ਨੂੰ ਸਪਸ਼ਟ ਕਰਦੇ ਨੇ ਭਗਤ ਕਬੀਰ ਸਾਹਿਬ ਕਿ ਧੰਨੇ ਨੇ ਪੱਥਰ ਜੋ ਨਹੀਂ ਪਾਇਆ। ਕਹਿੰਦੇ ਜੀ ਫਿਰ ਕਿਵੇਂ ਪਾਇਆ? ਕਹਿੰਦੇ ਕਹੋ ਕਬੀਰ, ਭਗਤ ਕਰ ਪਾਇਆ, ਭੋਲੇ ਭਾਲੇ ਮਿਲੇ ਰਲ ਰਾਇਆ, ਭਗਤੀ ਕਰਕੇ ਪਾਇਆ। ਉਹਦੇ ਪਿਛਲੇ ਜਨਮਾਂ ਦੀ ਭਗਤੀ ਦੀ ਬਾਤ ਸਪਸ਼ਟ ਹੈ ਉਹਦੇ ਇਤਿਹਾਸ ਵਿੱਚ। ਇਸ ਕਰਕੇ ਭਗਤੀ ਤੋਂ ਬਿਨਾਂ ਪਰਮੇਸ਼ਰ ਨਹੀਂ ਮਿਲਿਆ। ਮਹਾਂਪੁਰਸ਼ ਕਥਾ ਚ ਸੁਣਾਉਂਦੇ ਸਨ, ਕਹਿੰਦੇ ਜਿਸ ਵੇਲੇ ਆਕਾਸ਼ਵਾਣੀ ਦੁਆਰਾ ਪਰਮੇਸ਼ਰ ਨੇ ਕਿਹਾ ਧੰਨਿਆ, ਆਵਾਜ਼ ਆਈ, ਅਜੇ ਸ਼ਕਲ ਨਹੀਂ ਸਾਹਮਣੇ ਆਈ, ਧੰਨਿਆ ਪੱਥਰ ਖਾ ਨਹੀਂ ਸਕਦਾ, ਤੂੰ ਇਹ ਹੱਕ ਕੀਤਾ, ਤੂੰ ਉਹਨੂੰ ਰੋਟੀ ਖਵਾਉਣੀ ਚਾਹੁੰਦਾ ਜਿਹਦੇ ਮੂੰਹ ਵੀ ਨਹੀਂ ਹੈ, ਤੂੰ ਉਹਨੂੰ ਰੋਟੀ ਖਵਾਉਣੀ ਚਾਹੁੰਦਾ ਜਿਹਦੇ ਵਿੱਚ ਆਵਾਜ਼ ਵੀ ਨਹੀਂ ਹੈ, ਪੱਥਰ ਨਹੀਂ ਖਾਇਆ ਕਰਦਾ। ਧੰਨੇ ਦਾ ਜਵਾਬ ਕੀ ਸੀ? ਹੇ ਪਰਮੇਸ਼ਰ, ਮੈਨੂੰ ਇੱਕ ਗੱਲ ਦੱਸ ਕਿ ਪੱਥਰ ਜੇ ਖਾ ਨਹੀਂ ਸਕਦਾ, ਕੀ ਪੱਥਰ ਬੋਲ ਸਕਦਾ? ਕਹਿੰਦੇ ਨਹੀਂ, ਪੱਥਰ ਬੋਲ ਵੀ ਨਹੀਂ ਸਕਦਾ। ਕਹਿੰਦੇ ਫਿਰ ਮੈਂ ਤਾਂ ਰੋਟੀ ਇਹਨੂੰ ਖਵਾਉਣੀ ਹੈ ਜਿਹੜਾ ਬੋਲ ਰਿਹਾ, ਤੂੰ ਸਾਹਮਣੇ ਆ। ਕਹੋ ਕਬੀਰ, ਭਗਤ ਕਰ ਪਾਇਆ, ਭੋਲੇ ਭਾਲੇ ਮਿਲੇ ਰਲ ਰਾਇਆ। ਸੋ ਇਸ ਵਾਸਤੇ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਨੇ, ਗੁਰਮਤ ਸਿਧਾਂਤਾਂ ਦੀ ਬਾਤ ਨੂੰ ਆਪ ਹੀ, ਜਿਹਨੂੰ ਵਿਆਕਰਤਾ ਦੋਸ਼ ਕਹਿੰਦੇ ਆ, ਪ੍ਰਚਾਰ ਕਰਦੇ ਕਰਦੇ ਆਪਣੀ ਗੱਲ ਨੂੰ ਆਪ ਹੀ ਘਟਦੇ ਆ। ਗੁਰਬਾਣੀ ਦੇ ਵਿੱਚੋਂ ਇੱਕ ਪਾਸੇ ਅਸੀਂ ਉਦਾਹਰਣਾਂ ਦੇਣੇ ਆ ਕਿ ਗੁਰੂ ਸਾਹਿਬ ਨੇ ਕੌਮ ਦਾ ਪਾਨ ਪੂਜ ਧਰਿਓ ਸਿਰ, ਕੰਮ ਦਾ ਲਿੰਗ ਗਰੇ ਲਟਕਾਇਓ, ਇਹ ਕਿਹਦੇ ਵਾਸਤੇ ਹੈ? ਸਤਿਗੁਰੂ ਮਹਾਰਾਜ ਨੇ ਰਹਿਤ ਨੂੰ ਮੁੱਖ ਰੱਖਿਆ, ਰਹਿਤ ਤਨ ਦੀ ਵੀ ਰੱਖਣੀ ਚਾਹੀਏ ਤੇ ਰਹਿਤ ਮਨ ਦੀ ਵੀ ਰੱਖਣੀ ਚਾਹੀਏ। ਇੱਕ ਤਰ੍ਹਾਂ ਦੀ ਰਹਿਤ ਨਾਲ ਕੰਮ ਨਹੀਂ ਚੱਲੇ। ਮਨ ਦੀ ਰਹਿਤ ਰੱਖਣ ਵਾਸਤੇ ਸਾਨੂੰ ਪ੍ਰੇਰਣਾ ਬਾਣੀ ਚੋਂ ਮਿਲਦੀ ਹੈ, ਤਨ ਦੀ ਰਹਿਤ ਰੱਖਣ ਵਾਸਤੇ ਰਹਿਤ ਨਾਮਿਆਂ ਦੇ ਚੋਂ ਪ੍ਰੇਰਨਾ ਮਿਲਦੀ ਹੈ, ਇਤਿਹਾਸ ਚੋਂ ਮਿਲਦੀ ਹੈ। ਹੁਣ ਜਿਹੜਾ ਸਰੀਰ ਹੈ, ਸਰੀਰ ਦੀ ਜੋ ਬਣਤਰ ਹੈ, 84 ਲੱਖ ਜੌਨ ਜਿਹੜੀ ਘਾੜਤ ਪਿਸ ਕੀ ਅਪਰ ਅਪਾਰ, ਵਾਹਿਗੁਰੂ ਦੀ ਜਿਹੜੀ ਘਾੜਤ ਹੈ ਉਹ ਐਸੀ ਹੈ, ਕਹਿੰਦੇ ਉਸ ਕਾਰੀਗਰ ਦਾ ਨਾ ਉਸ ਕਾਰੀਗਰ ਦਾ ਕੋਈ ਅੰਤ ਪਾ ਸਕਦਾ, ਨਾ ਉਹਦੀ ਕਾਰੀਗਰੀ ਦਾ ਅੰਤ ਪਾ ਸਕਦਾ। ਮੇਰੇ ਕਰਤੇ ਇੱਕ ਖੇਡ ਉਪਾਇਆ, ਇਹ ਖੇਡ ਹੈ ਉਸਦੀ, ਕੋਈ ਨਾ ਕਿਸੇ ਜਿਹਾ ਉਪਾਇਆ ਕੋਈ ਹੈ ਸਕੇ ਭਰਾ, ਉਹਨਾਂ ਦੇ ਵਿੱਚ ਵੀ ਸ਼ਕਲਾਂ ਦਾ ਫਰਕ ਹੈ। ਜਿਹੜਾ ਇੱਕ ਵਾਰਾਂ ਦਾ, ਹੁਣ ਬੜੀਆਂ ਬੜੀਆਂ ਫੈਕਟਰੀਆਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਬਣਦੀਆਂ, ਉਹ ਮਸ਼ੀਨਾਂ ਇੱਕੋ ਤਰ੍ਹਾਂ ਦੀ ਉਸ ਨੂੰ ਪੈਦਾ ਕਰਦਾ, ਸੈਂਕੜੇ ਹਜ਼ਾਰਾਂ ਪੀਸ ਇੱਕੋ ਹੀ ਤਰ੍ਹਾਂ ਦੇ ਬਣਦੇ ਆ। ਪਰ ਮਨੁੱਖੀ ਜਾਮੇ ਵਿੱਚ ਐਸਾ ਕਿਉਂ ਨਹੀਂ? ਕੋਈ ਕਿਸੇ ਵਰਗਾ ਪੈਦਾ ਹੀ ਨਹੀਂ ਕੀਤਾ, ਸਭ ਦੀ ਸ਼ਕਲ ਵੱਖਰੀ ਪੈਦਾ ਕਰ ਦਿੱਤੀ। ਇਹ ਉਸ ਕਾਰੀਗਰ ਦੀ ਕਾਰੀਗਰਤਾ ਦਾ ਕਮਾਲ ਹੈ। ਅਰ ਫਿਰ ਸਰੀਰ ਦਾ ਨਿਰਮਾਣ ਕਿਵੇਂ ਕੀਤਾ ਹੈ? ਗੁਰੂ ਸਾਹਿਬ ਜੀ ਇਹ ਪ੍ਰਮਾਣ ਕਰਦੇ ਹੈ, ਕਹਿੰਦੇ ਹੇ ਭੱਟੋ ਧਿਆਨ ਮਾਰ ਕੇ ਜਰਾ ਵੇਖੋ ਕਿ ਸਰੀਰ ਪੈਦਾ ਕਿਵੇਂ ਹੋਇਆ ਹੈ। ਸੰਸਾਰ ਚ ਦੋ ਚੀਜ਼ਾਂ ਨੇ, ਇੱਕ ਬੀਜ ਹੈ, ਇੱਕ ਬੀਜ ਨੂੰ ਸੰਭਾਲਣ ਵਾਲੀ ਧਰਤੀ ਹੈ। ਮਨੁੱਖੀ ਜਾਮੇ ਦੇ ਜਿਹੜੇ ਦੋ ਹਿੱਸੇ ਨੇ, ਤੇ ਇੱਕ ਹਿੱਸੇ ਨੂੰ ਔਰਤ ਕਿਹਾ ਜਾਂਦਾ, ਦੂਸਰੇ ਹਿੱਸੇ ਨੂੰ ਮਰਦ ਕਿਹਾ ਜਾਂਦਾ। ਮਨੁੱਖੀ ਜਾਮੇ ਦੇ ਦੋ ਹਿੱਸਿਆਂ ਨੂੰ ਇਉਂ ਸਮਝ ਲਓ ਕਿ ਇੱਕ ਨੂੰ ਧਰਤੀ ਕਿਹਾ ਜਾਂਦਾ, ਦੂਸਰੇ ਨੂੰ ਬੀਜ ਕਿਹਾ ਜਾਂਦਾ। ਪੁਰਸ਼ ਬੀਜ ਰੂਪ ਹੈ, ਔਰਤ ਧਰਤੀ ਦਾ ਰੂਪ ਹੈ। ਜਿਸ ਨੇ ਉਸ ਬੀਜ ਨੂੰ ਸੰਭਾਲਣਾ ਤੇ ਪ੍ਰਫੁੱਲਤ ਪੈਦਾ ਕਰਨਾ, ਇਸ ਕਰਕੇ ਵੱਡੀ ਮਾਂ ਤਾਂ ਹੈ ਧਰਤੀ, ਪਰ ਜਿਹੜੇ ਧਰਤੀ ਦੇ ਵਿੱਚ ਗੁਣ ਹਨ, ਸੰਸਾਰ ਦੀ ਛੋਟੀ ਮਾਂ ਵਿੱਚ ਹੀ ਉਹ ਧਰਤੀ ਤੋਂ ਪ੍ਰਾਪਤ ਹੋਏ ਗੁਣ ਹਨ। ਮਾਤਾ ਧਰਤ ਮਹੱਤ, ਵੱਡੀ ਮਾਂ ਤਾਂ ਧਰਤੀ ਹੈ, ਤੇ ਛੋਟੀ ਮਾਂ ਜਿਸ ਮਾਂ ਦੀ ਕੁੱਖ ਵਿੱਚ ਮਨੁੱਖਾ ਸਰੀਰ ਪੈਦਾ ਹੁੰਦਾ ਹੈ। ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੱਸਦੇ ਨੇ ਕਿ ਮਾਤਾ ਦੇ ਤਨ ਕਹੀਏ ਸਰੀਰ ਰੂਪੀ ਖੇਤ ਦੇ ਅੰਦਰ, ਮਾਤਾ ਦੇ ਤਨ ਕਹੀਏ ਸਰੀਰ ਦੇ ਖੇਤ ਰੂਪ ਦੇ ਅੰਦਰ ਪਿਤਾ ਦਾ ਵੀਰਿਆ ਰੂਪ ਉਹ ਗੰਗੇ ਪਾਣੀ ਦਾ ਇੱਕ ਕਤਰਾ, ਰੰਚਕ ਥੋੜੇ ਮਾਤਰ, ਰੰਚਕ ਰੇਤ, ਰੇਤ ਕਿਹਾ ਸੀ, ਪਾਣੀ ਦੀ ਇੱਕ ਬੂੰਦ, ਪਾਣੀ ਦੀ ਇੱਕ ਬੂੰਦ ਤੋਂ ਸਰੀਰ ਦਾ ਬੁਰਜ ਖੜਾ ਕਰ ਦਿੱਤਾ। ਰੰਚਕ ਰੇਤ ਖੇਤ ਤਨ ਨਿਰਮਿਤ, ਨਿਰਮਿਤ ਨਾਮ ਪ੍ਰਾਪਤ ਹੋਣ ਦਾ ਨਿਮਣਾ ਤੇ ਜੰਮਣਾ ਦੋ ਸ਼ਬਦ ਹਨ। ਗੁਰੂ ਸਾਹਿਬ ਨੇ ਆਪਣੀ ਰਚਨਾ ਵਿੱਚ ਆਪ ਪ੍ਰਮਾਣ ਕੀਤਾ, ਮੁਰ ਪਿਤ ਪੂਰਵ ਕੀਅਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ, ਜਵੀ ਜਾ ਤ੍ਰਿਵੇਣੀ ਭਏ, ਪੁੰਨ ਦਾਨ ਦਿਨ ਕਰਤ ਬਤੇ, ਤਹੀਂ ਪ੍ਰਕਾਸ਼ ਹਮਾਰਾ ਪਿਓ। ਇਹ ਨਿਰਮਿਤ ਤੋਂ ਭਾਵ ਹੈ, ਨਿਮਣ ਤੋਂ ਭਾਵ ਹੈ, ਪਟਨਾ ਸ਼ਹਿਰ ਵਿਖੇ ਭਾਵ ਹੈ, ਇਹ ਦਮਣ ਤੋਂ ਭਾਵ ਹੈ। ਤੇ ਉਸ ਵੇਲੇ ਨਿਮਰਤ ਦਾ ਅਰਥ ਸੰਪਰਦਾਇ ਵਿਚਾਰਧਾਰਾ ਅਨੁਸਾਰ ਪ੍ਰਾਪਤ ਹੋਣਾ, ਮਾਤਾ ਦੀ ਕੁੱਖ ਨੂੰ ਉਹ ਇੱਕ ਰੰਚਕ ਮਾਤਰ ਰੇਤ ਪ੍ਰਾਪਤ ਹੋਇਆ, ਉਹ ਬੀਜ ਪ੍ਰਾਪਤ ਹੋਇਆ ਧਰਤੀ ਨੂੰ। ਰੰਚਕ ਰੇਤ ਖੇਤ ਦਾ ਨਿਰਮਿਤ ਅੱਗੇ ਦੱਸਦੇ ਹਨ ਜੀ, ਦੁਰਲਭ
ਦੁਰਲਭ ਦੇਹ ਸਵਾਰ ਧਰੀ,
ਤੇ ਦੁਰਲਭ ਦਾ ਅਰਥ ਹੈ, ਲਭ ਦਾ ਅਰਥ ਲੱਭਣਾ, ਪ੍ਰਾਪਤ ਹੋਣਾ, ਪਰ ਨਾਲ ਦੁਰ ਸ਼ਬਦ ਲੱਗੇ, ਤੇ ਦੁਰ ਦਾ ਅਰਥ ਹੈ ਦੁਸਤ, ਦੁਸਤ ਦਾ ਅਰਥ ਹੈ ਕਠਿਨ, ਔਖਾ, ਬਹੁਤ ਮੁਸ਼ਕਲ, ਇਹ ਅਰਥ ਬਣਦੇ ਨੇ ਇਸਦੇ। ਜਿਹੜੀ ਚੀਜ਼ ਬਹੁਤ ਹੀ ਮੁਸ਼ਕਲ ਦੇ ਨਾਲ ਲੱਭੀ ਹੋਵੇ ਤੇ ਉਹਦਾ ਨਾਮ ਪੈਂਦਾ ਦੁਰਲੱਭ ਵਸਤੂ, ਇਹ ਵਸਤੂ ਬੜੀ ਔਖੀ ਲੱਭੀ ਹੈ। ਮਨੁੱਖਾ ਸਰੀਰ ਜੀਵ ਆਤਮਾ ਨੂੰ ਬੜਾ ਹੀ ਔਖਾ ਲੱਭਿਆ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਬਰ ਬ੍ਰਿਕ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ। ਇਹ ਜਗਦੀਸ਼ ਨੂੰ, ਜਗਤ ਦੇ ਈਸ਼ ਨੂੰ, ਪਰਮਾਤਮਾ ਨੂੰ ਮਿਲਣ ਦੀ ਬਾਰੀ ਹੈ ਤੇਰੀ, ਚਰਨ ਕਾਲ ਇਹਦੇ ਸੁਤਰੀ। ਫਿਰ ਇਹ ਵੀ ਪ੍ਰਮਾਣ ਕੀਤਾ, ਆਵਨਾ ਭਜਸ, ਤੂੰ ਜੇ ਹੁਣ ਨਹੀਂ ਸਿਮਰਨ ਕਰੇਗਾ, ਫਿਰ ਸਵਾਲੀਆ ਫਿਕਰਾ ਅੱਗੇ, ਭਜਸ ਕਵ ਭਾਈ, ਹੇ ਭਾਈ ਫਿਰ ਤੂੰ ਕਦੋਂ ਸਿਮਰਨ ਕਰੇਗਾ? ਮਨੁੱਖਾ ਸਰੀਰ ਤੇਰੇ ਕੋਲ ਹੈ, ਤੂੰ ਹੁਣ ਸਿਮਰਨ ਨਹੀਂ ਕਰਦਾ, ਕਦੋਂ ਸਿਮਰਨ ਕਰੇਗਾ? ਆਵੇ ਅੰਤ ਨਾ ਭਜਿਆ, ਅੰਤ ਦੇ ਵੇਲੇ ਐਸਾ ਹੋ ਨਹੀਂ ਸਕੇਗਾ। ਇਸ ਕਰਕੇ ਦੁਰਲੱਭ ਦੇਹ ਜਿਹੜੀ ਸੀ ਉਹਨੂੰ ਸਵਾਰਨਾ ਕੀਤਾ। ਸਵਾਰੀ ਕਿਵੇਂ ਹੈ? ਇੱਕ ਪਾਣੀ ਦੀ ਬੂੰਦ ਤੋਂ ਫਿਰ ਉਹਦੇ ਵਿੱਚੋਂ ਅੰਗ ਪ੍ਰਤੰਗ ਪੈਦਾ ਕੀਤੇ, ਉਹਦੇ ਵਿੱਚੋਂ ਕੈਸੀ ਬਣਤਰ ਹੈ ਪਰਮੇਸ਼ਰ ਦੀ, ਜੋ ਪਰਮੇਸ਼ਰ ਨੇ ਪੈਦਾ ਕੀਤਾ। ਅੱਜ ਵਿਗਿਆਨ ਭਾਵੇਂ ਸਿਖਰਾਂ ਤੇ ਪਹੁੰਚਿਆ, ਕੁਦਰਤ ਦੀ ਬਣਾਈ ਹੋਈ ਅੱਖ ਨੂੰ ਤਬਦੀਲ ਕਰਨ ਦੀ ਤਕਨੀਕ ਆ ਗਈ, ਪਰ ਅੱਖ ਪੈਦਾ ਨਹੀਂ ਹੋ ਸਕੀ, ਨਾ ਹੀ ਹੋ ਸਕੀ। ਤੇ ਹੁਣ ਨੈਚੁਰਲੀ ਚੀਜ਼ਾਂ ਦੇ ਵਿੱਚ ਵਿਸ਼ਵਾਸ ਕਰਨ ਲੱਗ ਪਏ, ਜੋ ਕੁਦਰਤ ਨੇ ਬਣਾਈ ਹੈ ਉਹਦੇ ਤੇ ਵਿਸ਼ਵਾਸ ਕਰਦੇ। ਸੋ ਇਸ ਵਾਸਤੇ ਐਸਾ ਜੋ ਪਰਮੇਸ਼ਰ ਵਾਹਿਗੁਰੂ ਹੈ, ਇਹ ਦੁਰਲਭ ਵਸਤੂ ਦੇਹ ਜਿਹੜੀ ਹੈ ਇਹਨੂੰ ਸਵਾਰ ਕੇ ਧਰੀ ਲਈ ਟਿਕਾਇਆ ਹੋਇਆ ਹੈ।
ਖਾਨ ਪਾਨ ਸੋ ਦੇ ਸੁਖ ਪੁੰਚਤ ਸੰਕਟ ਕਾਟ ਬਿਪਤ ਹਰੀ।
ਤੇ ਫਿਰ ਸੁਖਾਂ ਨੂੰ ਪੁੰਚਤ ਨਾਮ ਭੋਗਣ ਦਾ ਹੈ। ਇਸ ਮਨੁੱਖਾ ਸਰੀਰ ਨੂੰ ਕੁਝ ਸੁਖ ਦੇਣ ਵਾਸਤੇ, ਸੁਖ ਭੋਗਣ ਵਾਸਤੇ ਕੁਝ ਸੁਖਦਾਇਕ ਵਸਤੂਆਂ, ਜੈਸਾ ਕਿ ਖਾਣ ਤੋਂ ਭਾਵ ਹੈ ਖਾਣ ਵਾਲੀਆਂ ਵਸਤੂਆਂ, ਖਾਣ ਸ਼ਬਦ ਉੱਥੇ ਲੱਗਦਾ ਹੈ ਜਿਹੜੀ ਦੰਦਾਂ ਦੇ ਨਾਲ ਚੀਜ਼ ਚੱਬ ਕੇ ਅੰਦਰ ਮੇਦੇ ਨੂੰ ਦਿੱਤੀ ਜਾਂਦੀ ਹੈ, ਉਹਨੂੰ ਖਾਣਾ ਕਹਿੰਦੇ ਹੈ। ਜਿਹੜੀ ਚੱਬਣ ਦੀ ਲੋੜ ਨਹੀਂ ਉਹਨੂੰ ਪੀਣਾ ਕਹਿੰਦੇ ਹੈ, ਜਿਵੇਂ ਦੁੱਧ ਹੈ, ਪਾਣੀ ਹੈ, ਸ਼ਰਬਤ ਹੈ, ਇਹ ਪੀਣ ਵਾਲੀਆਂ ਚੀਜ਼ਾਂ, ਚੱਬਣ ਦੀ ਲੋੜ ਨਹੀਂ ਇਹਨਾਂ। ਜਿਹੜੀਆਂ ਜੈਸੇ ਅੰਨ ਹੈ, ਰੋਟੀ ਹੈ, ਉਹਨੂੰ ਚੱਬਣਾ ਪੈਂਦਾ, ਦਾਣੇ ਚੱਬਣੇ ਪੈਂਦੇ ਨੇ, ਫਰੂਟ ਹੈ ਉਹਨੂੰ ਚੱਬ ਕੇ ਅੰਦਰ ਕਰਦੇ ਹਾਂ। ਇਸ ਕਰਕੇ ਉਸ ਵਾਹਿਗੁਰੂ ਨੇ ਤੈਨੂੰ ਖਾਣ ਵਾਲੀਆਂ ਕਿੰਨੀਆਂ ਵਸਤੂਆਂ ਪੈਦਾ ਕਰ ਦਿੱਤੀਆਂ, ਅੰਨ ਪੈਦਾ ਕੀਤਾ, ਬ੍ਰਹਸਪਤੀ ਦੇ ਚ ਐਸੇ ਪੌਦੇ ਪੈਦਾ ਕੀਤੇ, ਸੋਹਣੇ ਸੋਹਣੇ ਫਲ ਲਾਏ ਉਸਨੂੰ ਤੇਰੇ ਖਾਣ ਵਾਸਤੇ, ਤੇ ਪੀਣ ਵਾਸਤੇ ਤੈਨੂੰ ਪਾਣੀ ਦੁੱਧ ਪੈਦਾ ਕੀਤਾ। ਮਾਤਾ ਦੇ ਸਰੀਰ ਦੇ ਵਿੱਚ ਹੀ ਅੰਮ੍ਰਿਤ ਦੇ ਦੋ ਚਸ਼ਮੇ ਲਾ ਦਿੱਤੇ, ਜਿਨ੍ਹਾਂ ਚਸ਼ਮਿਆਂ ਤੋਂ ਤੈਨੂੰ ਅੰਮ੍ਰਿਤ ਪ੍ਰਾਪਤ ਹੋਵੇ। ਤੇਰੇ ਜੰਮਣ ਤੋਂ ਪਹਿਲਾਂ ਉਸ ਕਾਰੀਗਰ ਨੇ ਤੇਰੇ ਖਾਣ ਦਾ ਪ੍ਰਬੰਧ ਕੀਤਾ। ਪਹਿਲਾਂ ਪਰਾਰਬਧ ਬਣੀ, ਪਿੱਛੋਂ ਬਣਿਆ ਸਰੀਰ, ਤੁਲਸੀ ਦਾਸ ਅਸਚਰਜ ਹੈ ਪਰ ਮਨ ਨਹੀਂ ਬਣਦਾ ਤੀਰ, ਬੜੀ ਅਸਚਰਜ ਹੈ। ਸੋ ਇਸ ਵਾਸਤੇ ਖਾਣ ਪਾਨ ਤੇ ਖਾਣਾ ਤੇ ਪਾਨ ਪੀਣ ਵਾਲੀਆਂ ਚੀਜ਼ਾਂ, ਖਾਣ ਪਾਨ ਬੋਲੋ ਜੀ,
ਖਾਣ ਪਾਨ ਸੋਦੇ ਸੁਖ ਪੁੰਚਤ।
ਸੋਦੇ ਨਾਮ ਹੈ ਸੋਂਦੇ ਤੋਂ ਭਾਵ ਘਰ, ਤੇਰੇ ਸਰੀਰ ਦੇ ਰਹਿਣ ਵਾਸਤੇ ਘਰ ਬਣਾਇਆ, ਗਰਮੀ ਸਰਦੀ ਦੇ ਵਾਸਤੇ, ਟਿਕਣ ਵਾਸਤੇ, ਸੁਖ ਦੇਣ ਵਾਸਤੇ, ਇਹ ਵੀ ਤੈਨੂੰ ਵਾਹਿਗੁਰੂ ਨੇ ਦਿੱਤਾ ਹੈ। ਜਿਤ ਪਾਰ ਬ੍ਰਹਮ ਚਿਤ ਆਇਆ ਸੋ ਕਰਦੀ ਵਸਾਇਆ, ਤੈਨੂੰ ਸੁਖ ਦੇਣ ਵਾਸਤੇ ਮਕਾਨ ਪੈਦਾ ਕਰ ਦਿੱਤਾ। ਸੰਕਟ ਤੇਰੇ ਚ, ਉਹ ਸੰਕਟ ਕਦੇ ਯਾਦ ਕਰ ਉਹਨਾਂ ਦੁੱਖ ਦੀਆਂ ਘੜੀਆਂ ਨੂੰ ਜਦੋਂ ਮਾਤਾ ਦੇ ਉਦਰ ਵਿੱਚ ਪੁੱਠਾ ਲਟਕ ਰਿਹਾ ਸੀ, ਮੁੱਖ ਤਲ ਹੈ, ਤੇਰਾ ਸਿਰ ਹੇਠਾਂ ਨੂੰ ਸੀ, ਮੂੰਹ ਹੇਠਾਂ ਨੂੰ ਸੀ, ਪੈਰ ਤਾਂ ਨੂੰ ਸੀ, ਮੁੱਖ ਤਲ ਹੈ, ਪੈਰ ਉਪਰੋਂ ਬਸੰਤ ਲੋਕ ਕੋਥੜੇ ਦਾਈ, ਕੋਥੜੇ ਨੇ ਉਹਨੂੰ ਕਹਿਣਾ ਕੋਥੜੇ ਕੋਝੀ ਜਗ੍ਹਾ, ਤੇ ਉਸ ਪਰਮੇਸ਼ਰ ਨੂੰ ਯਾਦ ਕਰ ਜਿਹਦਾ ਨਾਂ ਲੈ ਕੇ ਉੱਥੇ ਤੇਰਾ ਬਚਾਅ ਹੋਇਆ। ਉਹ ਬਿਰਤਾ ਦੀਆਂ ਘੜੀਆਂ ਚ ਸਾਰ ਸਾਰ ਸਿਮਰਤ ਪ੍ਰਭ ਰਹੇ ਤੇ, ਪਰ ਜਿਸ ਵੇਲੇ ਵਿੱਚੋਂ ਗਰਭੇ ਨਿਕਲ ਆਇਆ, ਲਾਗ ਪਵਨ ਖਸਮ ਮਿਸਰਾ, ਬਾਹਰ ਦੀ ਥੋੜੀ ਜਿਹੀ ਹਵਾ ਲੱਗਣ ਦੀ ਦੇਰ ਸੀ, ਪਹਿਲਾ ਕੰਮ ਇਹ ਕਰਿਆ ਜਿਹਨੇ ਪੈਦਾ ਕੀਤਾ ਉਹਨੂੰ ਭੁੱਲਿਆ ਹੋਇਆ, ਲਿਮ ਸੁੱਟ ਗਈ, ਲੱਗੀ ਕ੍ਰਿਸ਼ਨਾ, ਮਾਇਆ ਅੰਮ੍ਰਿਤ ਦਾ, ਮਾਇਆ ਦਾ ਅੰਮ੍ਰਿਤ ਵਰਤ ਗਿਆ। ਇਹ ਮਾਇਆ ਦਾ ਅੰਮ੍ਰਿਤ ਵਰਤਿਆ ਹੋਇਆ ਜਿਹੜਾ ਪ੍ਰਵੇਸ਼ ਚੇਤੇ ਨਹੀਂ। ਸੋ ਇਸ ਵਾਸਤੇ ਸੰਕਟ ਕਾਟ, ਤੇਰੇ ਉਸ ਸੰਕਟ ਨੂੰ ਕੱਟਿਆ ਉਸਨੇ, ਜਿਵੇਂ ਜਿੱਥੇ ਭੱਠ ਦਾਣੇ ਭੁੰਨਣ ਵਾਲੀ ਭੱਠੀ ਹੋਵੇ ਸਾਧ ਸਿੰਘ ਜੀ, ਉਹਦੇ ਲਾਗੇ ਛਾਗੇ ਕਿਤੇ ਘਾਹ ਦਾ ਤੀਲਾ ਨਹੀਂ ਪੈਦਾ ਹੋ ਸਕਦਾ, ਤਿਣਕਾ ਘਾਹ ਨਹੀਂ ਹੋ ਸਕਦਾ, ਕਿਉਂਕਿ ਸੇਕ ਹੈ। ਪਰ ਜੇ ਐਨ ਭੱਠ ਦੇ ਕਿਨਾਰੇ ਤੇ ਕਿਤੇ ਕਮਲ ਫੁੱਲ ਪੈਦਾ ਹੋ ਜਾਏ, ਇਹ ਅਸਚਰਜ ਨਹੀਂ ਤਾਂ ਹੋਰ ਕੀ ਹੈ। ਮਾਤਾ ਦੇ ਪੇਟ ਦੇ ਅੰਦਰ ਜਠਰਾਗਨੀ ਦੀ ਭੱਠੀ ਲੱਗੀ ਹੋਈ ਹੈ, ਜਿਹੜੀ ਭੱਠੀ ਦੇ ਵਿੱਚ ਇਹ ਜਿਹੜਾ ਸਰੀਰ ਹੈ ਇਹ ਪੱਕਦਾ ਰਿਹਾ, ਭਾਂਡਾ ਜਿਹੜਾ ਇਹ ਉਸ ਆਵੀ ਦੇ ਵਿੱਚ, ਕੜ ਭਾਂਡੇ ਜਿਹਨ ਆਵੀ ਸਾਜੀ, ਇਹ ਆਵੀ ਲਾਈ ਹੋਈ ਆ ਮਾਂ ਦਾ ਪੇਟ, ਉੱਥੇ ਥੋੜਾ ਥੋੜਾ ਮਿੱਠਾ ਮਿੱਠਾ ਸੇਕ ਲਾ ਕੇ ਇਹ ਭਾਂਡਾ ਪੱਕਦਾ। ਜਦੋਂ ਭਾਂਡਾ ਪੱਕ ਜਾਂਦਾ ਤੇ ਸੰਸਾਰ ਵਾਲੇ ਪਾਸੇ ਇਹਦੀ ਵਿਦਾਇਗੀ ਹੋ ਜਾਂਦੀ ਹੈ, ਮਾਂ ਦੇ ਪੇਟ ਚੋਂ ਭੱਠੀ ਤੋਂ ਬਾਹਰ ਆ ਜਾਂਦਾ, ਇਹ ਉਸ ਆਵੀ ਤੋਂ ਬਾਹਰ ਆ ਜਾਂਦਾ, ਭਾਂਡਿਆਂ ਵਿੱਚ ਆ ਜਾਂਦਾ, ਉਨੀ ਦੇਰ ਤੱਕ ਆਵੀ ਵਿੱਚ ਰਹਿੰਦਾ। ਪਰ ਹੈਰਾਨੀ ਦੀ ਬਾਤ ਹੈ, ਜਿੱਥੇ ਜਠਰਾ ਅਗਨੀ ਦੀ ਭੱਠੀ ਉੱਥੇ ਕਮਲ ਫੁੱਲ ਵਰਗਾ ਇਹ ਸਰੀਰ ਐਸਾ ਪੈਦਾ ਕੀਤਾ, ਕੀ ਮਜ਼ਾਲ ਹੈ ਕਿ ਕੋਈ ਇਹਨੂੰ ਫੂਕ ਸਕੇ। ਪੈ ਦੇ ਵਿੱਚ ਹੈ ਅੱਗ, ਪੈ ਦੇ ਵਿੱਚ ਹੈ ਪੌਣ, ਪੈ ਦੇ ਵਿੱਚ ਹੈ ਪਾਣੀ, ਪੈ ਵਿੱਚ ਅਗਨ ਕੱਢਿਆ ਵਿਗਾਰ ਵਿਗਾਰੀ ਹੋ ਕਰਕੇ, ਪਰ ਇਹ ਅੱਗ ਫੂਕ ਨਹੀਂ ਸਕਦੀ, ਨੁਕਸਾਨ ਕਰਨ ਦੀ ਬਜਾਏ ਫਾਇਦਾ ਕਰਨ ਦੀ। ਇਸ ਕਰਕੇ ਤੇਰੇ ਸੰਕਟ ਨੂੰ ਕੱਟਿਆ, ਔਰ ਉਸ ਹਰੀ ਪਰਮੇਸ਼ਰ ਨੇ ਤੇਰੀ ਜਿਹੜੀ ਬਿਪਤਾ ਸੀ, ਜੇ ਤੈਨੂੰ ਕੋਈ ਬਿਪਤਾ ਪੈਂਦੀ ਹੈ ਸੰਸਾਰ ਦੇ ਵਿੱਚ, ਜਿਹੜਾ ਮਾਤਾ ਦੇ ਗਰਭ ਵਿੱਚ ਸੰਕਟ ਨੂੰ ਕੱਟ ਰਿਹਾ, ਨਾਨਕ ਕਾਟ ਬਿਪ ਤੇਰੇ ਉਸ ਬਿਪਤਾ ਨੂੰ ਵੀ ਹਰੇਗਾ, ਨਾਸ਼ ਕਰੇਗਾ। ਤੂੰ ਉਹਦੀ ਸ਼ਰਨ ਵਿੱਚ ਤਾਂ, ਜਬ ਹੀ ਸ਼ਰਨ ਗਈ ਕਿਰਪਾ ਨਿਧ, ਗਦ ਹਾਥੀ ਗ੍ਰਾਹ ਤੇ ਛੁੱਟਾ, ਤੰਦੂਏ ਤੇ ਛੁੱਟਿਆ, ਮਹਿਮਾ ਨਾਮ ਕਹਾਂ ਲੋ ਵਰਨੋ, ਰਾਮ ਕਹਿਤ ਬੰਧਨ ਤੇ ਟੁੱਟਾ, ਤੇਰੇ ਵੀ ਬੰਧਨ ਟੁੱਟਣਗੇ। ਇਸ ਕਰਕੇ ਉਹਦੀ ਸ਼ਰਨ ਵਿੱਚ ਆਉਣਾ ਕਰ, ਜਿਸ ਨੇ ਤੇਰੀ ਬਿਪਤਾ ਨੂੰ ਦੂਰ ਕਰਨਾ ਹੈ, ਜੰਮਣ ਮਰਨ ਦੀ ਬਿਪਤਾ ਨੂੰ ਦੂਰ ਕਰਨਾ ਹੈ।
ਮਾਤ ਪਿਤਾ ਭਾਈ ਅਰਬੰਦਪ, ਬੂਜਨ ਕੀ ਸਭ ਸੂਝ ਪਰੀ।
ਫਿਰ ਸੂਝ ਗਿਆਤ, ਸਮਝ ਅਕਲ, ਤੇਰੀ ਅਕਲ ਵਿੱਚ ਵਾਧਾ ਵੀ ਵਾਹਿਗੁਰੂ ਨੇ ਕੀਤਾ ਹੈ, ਇਹ ਅਕਲ ਤੇ ਮਾਣ ਨਾ ਕਰ ਵੀ ਤੇਰੀ ਹੈ, ਤੇਰੀ ਹੈ ਹੀ ਨਹੀਂ। ਜਦੋਂ ਪਸ਼ੂ ਦੀ ਜੋਨ ਵੀ ਕਿੱਥੇ ਦੀ ਸੀ ਤੇਰੀ ਅਕਲ, ਇਹ ਸੂਝ ਵਾਹਿਗੁਰੂ ਨੇ ਤੈਨੂੰ ਦਿੱਤੀ ਮਨੁੱਖੀ ਜਾਮੇ ਵਿੱਚ। ਤੈਨੂੰ ਗਿਆਨ ਹੋਇਆ ਇਹ ਮੇਰੀ ਮਾਤਾ ਹੈ, ਤੈਨੂੰ ਗਿਆਨ ਹੋਇਆ ਇਹ ਮੇਰਾ ਪਿਤਾ ਹੈ, ਇਹ ਮੇਰਾ ਭਾਈ ਹੈ, ਇਹ ਮੇਰੀ ਭੈਣ ਹੈ, ਔਰ ਇਹ ਮੇਰੇ ਸੰਬੰਧੀ ਹਨ। ਇਹ ਸਭ ਤੋਂ ਬੂਝਣ ਦੀ ਤੈਨੂੰ ਸੋਝੀ ਪੈ ਗਈ, ਪਰ ਇਹ ਸੋਝੀ ਤੈਨੂੰ ਵਾਹਿਗੁਰੂ ਨੇ ਦਿੱਤੀ ਹੈ। ਇਹ ਜਿਹਨੇ ਤੈਨੂੰ ਅਕਲ ਦਿੱਤੀ ਹੈ, ਜਿਹਨੇ ਤੈਨੂੰ ਸ਼ਕਲ ਦਿੱਤੀ ਹੈ, ਤੇਰਾ ਇਹਦੇ ਚ ਹੈ ਕੀ? ਤੇਰਾ ਕੁਛ ਵੀ ਨਹੀਂ। ਜਿਹੜੇ ਸਰੀਰ ਦਾ ਮਾਣ ਕਰਦੇ, ਇਹ ਪੰਜਾਂ ਤੱਤਾਂ ਦਾ, 25 ਪ੍ਰਕਿਰਤੀਆਂ ਦਾ ਬਣਿਆ ਹੋਇਆ, ਜਿਹਦੇ ਵਿੱਚ ਤੇਰਾ ਕੁਛ ਵੀ ਨਹੀਂ ਹੈ, ਇਹ ਬਗਾਨੀ ਹੈ ਦੇਹ। ਇਸ ਦੇਹ ਦਾ ਇਤਨਾ ਮਾਣ, ਜਿਹੜਾ ਬਗਾਨੀ ਵਸਤੂ ਦਾ ਮਾਣ ਕਰੇ ਉਹਨੂੰ ਮੂਰਖ ਕਿਹਾ ਜਾਂਦਾ, ਪਰਾਈ ਵਸਤੂ ਦਾ ਕਾਹਦਾ ਮਾਣ ਹੈ, ਜਦੋਂ ਜੀ ਕਰੇ ਸਾਂਭ ਲਵੇ। ਇਸੇ ਤਰ੍ਹਾਂ ਇਹ ਸਰੀਰ ਪੰਜਾਂ ਤੱਤਾਂ ਦਾ, ਪੰਜਾਂ ਤੱਤਾਂ ਨਹੀਂ ਸਾਂਭ ਲੈਣਾ, ਉਹਨਾਂ ਦੇ ਵਿੱਚ ਲੀਨ ਹੋ ਜਾਣਾ, ਇਹਦਾ ਮਾਣ ਕਰਨਾ। ਸੋ ਇਸ ਵਾਸਤੇ ਉਹ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ, ਤੇ ਜਿਸਨੇ ਸਾਰੀ ਤੈਨੂੰ ਸੋਝੀ ਗਿਆਤ ਬਖਸ਼ਿਸ਼ ਕੀਤੀ ਹੈ,
ਵਰਦਮਾਨ ਹੋਵਤ ਦਿਨ ਪ੍ਰਤਨਿਤ, ਆਵਤ ਨਿਕਟ ਵੇਖਮ ਜਰੀ।
ਫਿਰ ਇਹ ਵੀ ਦੇਖ, ਦਿਨ ਔਰ ਰਾਤ ਦੀ ਸੰਗਿਆ ਕਰਕੇ, ਦਿਨ ਔਰ ਰਾਤ ਦੀ ਸੰਗਿਆ ਕਰਕੇ, ਨਿਤਾ ਪ੍ਰਤੀ ਵਰਤਮਾਨ ਹੋਵਤ, ਵਰਤਮਾਨ ਦਾ ਅਰਥ ਹੈ ਇਹ ਵਧਦਾ ਜਾ ਰਿਹਾ, ਬਚਪਨ ਤੋਂ ਲੈ ਕੇ 40 ਵਰਿਆਂ ਤੱਕ ਇਹਨੂੰ ਵਧਣ ਦੀ ਮਿਆਦ ਬਾਣੀ ਵਿੱਚ ਦੱਸੀ ਹੈ। 40 ਸੀ ਪੁਰ ਹੋਏ 85 ਪਗ ਵਿੱਚ ਹੈ, 40 ਵਰਿਆਂ ਤੱਕ ਇਹ ਪੂਰਾ ਹੁੰਦਾ ਰਹਿੰਦਾ ਹੈ, 40 ਤੋਂ ਬਾਅਦ ਇਹ ਘਟਣਾ ਸ਼ੁਰੂ ਹੋ ਜਾਂਦਾ। ਸੋ ਇਸ ਵਾਸਤੇ ਵਰਤਮਾਨ ਹੋ ਰਿਹਾ, ਵਧੀ ਤੇਰੀ ਦੇਹ, ਇਹਨੂੰ ਪਰਮੇਸ਼ਰ ਨੇ ਵਧਾਇਆ, ਦਿਨ ਰਾਤ ਦੀ ਸੰਗਿਆ ਕਰਤੇ, ਨਿਤਾ ਪ੍ਰਤੀ ਦੇਹ ਤੇਰੀ ਵਧਦੀ ਰਹੀ। ਪਰ ਥੋੜਾ ਜਿਹਾ ਖਿਆਲ ਕਰ, ਹੁਣ ਤੇਰੇ ਨੇੜੇ ਕੀ ਆ ਰਿਹਾ? ਜਿੰਨਾ ਕੁ ਵਧਣਾ ਸੀ ਵਧ ਰਿਹਾ, ਆਵਤ ਨਿਕਟ, ਨਿਕਟ ਨੇੜੇ, ਦਿਖਮ ਜਰੀ, ਜਰੀ ਜਰ ਨਾਮ ਬੁਢਾਪੇ ਦਾ ਹੈ, ਜਿਵੇਂ ਬਚਪਨ ਤੋਂ ਬਾਅਦ ਜਵਾਨੀ ਆਈ, ਉਸ ਜਵਾਨੀ ਨੇ ਆਪਣੇ ਲਪੇਟ ਵਿੱਚ ਬਚਪਨ ਨੂੰ ਲੈ ਲਿਆ। ਜਵਾਨੀ ਦੇ ਵਿੱਚ ਤੂੰ ਵੇਖਦਾ ਬਚਪਨ ਉਹਦੇ ਵਿੱਚ ਹੀ ਖੋਇਆ ਗਿਆ, ਲੱਭ ਨਹੀਂ ਰਿਹਾ ਬਚਪਨ ਕਿੱਥੇ ਗਿਆ। ਤੇ ਜਿਸ ਵੇਲੇ ਬੁਢਾਪਾ ਆਉਂਦਾ, ਬੁਢਾਪੇ ਨੇ ਬਾਲਪਨ ਦੇ ਸਮੇਤ ਜਿਹੜੀ ਜਵਾਨੀ ਸੀ ਉਹਨੂੰ ਆਪਣੀ ਬੁੱਕਲ ਵਿੱਚ ਲੈ ਲਿਆ। ਹੁਣ ਕੀ ਦੇਖਦਾ? ਬੁਢਾਪਾ ਦਿਸਦਾ, ਜਵਾਨੀ ਨਹੀਂ ਦਿਸਦੀ, ਬਾਲਪਨ ਨਹੀਂ ਦਿਸਦਾ। ਇਹਦੇ ਪਿੱਛੇ ਇੱਕ ਹੋਰ ਸ਼ਕਤੀ ਖੜੀ ਹੈ, ਜਦੋਂ ਉਹ ਆ ਗਈ ਤਾਂ ਬੁਢਾਪਾ ਵੀ ਨਹੀਂ ਦਿਸੇਗਾ। ਉਹਦਾ ਨਾਮ ਹੈ ਮੌਤ। ਜਦੋਂ ਮੌਤ ਆ ਗਈ, ਨਾ ਬਾਲਪਨ ਦਿਸੇ, ਨਾ ਜਵਾਨੀ ਦਿਸੇ, ਨਾ ਬੁਢਾਪਾ ਦਿਸੇ, ਕੁਛ ਨਹੀਂ ਦਿਸੇਗਾ। ਸਰੀਰ ਦੀ ਹੋਂਦ ਮਿਟ ਜਾਏਗੀ, ਦਿਸੇਗੀ ਕੇਵਲ ਮਿੱਟੀ ਕਬਰ, ਦਿਸੇਗੀ ਕੇਵਲ ਮੜੀ, ਥੋੜਾ ਸਮਾਂ ਕੇਫਲਾਨੀ ਦੀ ਮੜੀ ਹੈ, ਉਸ ਤੋਂ ਬਾਅਦ ਉਹ ਵੀ ਮਿਟ ਜਾਏਗੀ, ਪਹਿਚਾਣ ਖਤਮ ਹੋ ਜਾਏਗੀ, ਖੇਡ ਖਤਮ ਹੋ ਗਈ। ਮਿਲਿਆ ਕਿ ਬੁਢਾਪਾ ਜਿਹੜਾ ਹੈ, ਤੂੰ ਡਰ ਇਸ ਤੋਂ, ਜਰਾ ਅਪਾਓ ਨਾ ਹੋ ਸਕੇ, ਜਰਾ ਰੰਜਕ ਮਾਤਰ ਵੀ ਤੇਰੇ ਕੋਲ ਕੋਈ ਯਤਨ ਨਹੀਂ ਹੋ ਸਕਦਾ। ਕਦੋਂ? ਜਰਾ ਅਵਸਥਾ ਨਾ ਹੈ, ਬੁਢਾਪੇ ਵਾਲੀ ਅਵਸਥਾ ਵਿੱਚ। ਜੇ ਜਰਵਾਣਾ ਪਰ ਹਰੈ, ਜਰ ਬੇਸ ਕਰਨ ਦੀ ਆ ਰਹੀ ਹੈ। ਜੇ ਤੂੰ ਤਕੜਾ ਹੈ ਤਾਂ ਬੁਢਾਪੇ ਨੂੰ ਰੋਕ ਕੇ ਰੋਕਾ, ਜੇ ਤੂੰ ਬੁਢਾਪੇ ਨੂੰ ਰੋਕ ਨਹੀਂ ਸਕਦਾ ਤੂੰ ਮੌਤ ਨੂੰ ਨਹੀਂ ਰੋਕ ਸਕੇਗਾ। ਜਿਵੇਂ ਬੁਢਾਪਾ ਕੁਦਰਤ ਦੇ ਨਿਯਮਾਂ ਅਨੁਸਾਰ ਆਏਗਾ ਹੀ ਆਏਗਾ, ਬਾਲ ਜਵਾਨੀ ਔਰ ਬਿਰਧ ਫੁੰਨ ਤੀਨ ਅਵਸਥਾ ਜਾਣੇ ਅਵਸਥਾ ਨੂੰ, ਇਸ ਤਰ੍ਹਾਂ ਮੌਤ ਵੀ ਜ਼ਰੂਰ ਆਏਗੀ। ਮੌਤ ਦੇ ਆਉਣ ਤੋਂ ਪਹਿਲਾਂ ਜੋ ਕੁਛ ਕਰਨ ਵਾਸਤੇ ਆਇਆ ਉਹ ਕਰ, ਫਿਰ ਤੇ ਕੁਛ ਨਹੀਂ ਹੋ ਸਕੇਗਾ। ਈਰਖਾ ਪਸ਼ੂ ਵੀ ਕਰਦੇ, ਤੂੰ ਵੀ ਕਰ, ਉੱਥੇ ਖੜਾ ਜਿੱਥੇ ਪਸ਼ੂ ਖੜਾ। ਉਹਨਾਂ ਦੇ ਕੋਲ ਸਿੰਘ ਨੂੰ ਤੂੰ ਡੰਡੇ ਛੋਟੇ ਮਾਰ ਲੈਂਦੇ, ਤੇਰੇ ਕੋਲ ਤਕਨੀਕ ਆ ਗਈ ਕਿਸੇ ਦੇ ਗੋਲੀ ਮਾਰ ਸਕਦੇ, ਤੂੰ ਬੰਬ ਚਲਾ ਸਕਦੇ, ਗੱਲ ਤੇ ਮਾਰਨ ਦੀ ਹੈ। ਪਸ਼ੂ ਵੀ ਮਾਰਦਾ, ਮਨੁੱਖ ਵੀ ਮਾਰਦਾ, ਬਲਕਿ ਪਸ਼ੂ ਨਾਲੋਂ ਬੁਰਾਈ ਹੈ। ਬਹੁਤ ਵਾਰ ਵੇਖਿਆ ਪਸ਼ੂ ਲੜਦੇ ਭਿੜਦੇ, ਕੁੱਤੇ ਲੜਦੇ ਭਿੜਦੇ ਨੇ, ਪਰ ਥੋੜੇ ਸਮੇਂ ਤੋਂ ਬਾਅਦ ਇੱਕ ਦੂਜੇ ਦਾ ਮੂੰਹ ਚੱਟਣ ਲੱਗ ਜਾਂਦੇ ਹੈ, ਬੜੀ ਜਲਦੀ ਦੋਸਤੀ ਪੈ ਜਾਂਦੀ। ਵਾਹਿਗੁਰੂ ਕਿਰਪਾ ਕਰੇ ਮਨੁੱਖ ਦਾ ਕਿਸੇ ਨਾਲ ਵੈਰ ਪੈ ਜਾਏ, ਜੇ ਦੋਸਤੀ ਵੀ ਪਾਏਗਾ ਤਾਂ ਵੀ ਵੈਰ ਕੱਢਣ ਵਾਸਤੇ, ਕਿੱਥੇ ਜਾਕੜੇ ਮਨੁੱਖ। ਗੁਰੂ ਨਾਨਕ ਨੇ ਆਪਣੇ ਸਿੱਖਾਂ ਨੂੰ ਇਹ ਸਿਖਾਇਆ ਕਿ ਕਿਸੇ ਨਾਲ ਦਵੈਸ਼ ਨਹੀਂ ਕਰਨੀ, ਕਿਸੇ ਨਾਲ ਈਰਖਾ ਨਹੀਂ ਕਰਨੀ, ਕਿਸੇ ਦੀ ਨਿੰਦਾ ਨਹੀਂ ਕਰਨੀ, ਔਰ ਜਿੱਥੇ ਤੱਕ ਹੋਵੇ ਮਨੁੱਖਤਾ ਦਾ ਭਲਾ ਕਰਨਾ, ਭਲਾਈ ਦੇ ਪੱਖ ਵਿੱਚ ਖੜਨਾ। ਸਿੱਖਾ ਤੂੰ ਚੰਦਨ ਦਾ ਬੂਟਾ ਬਣ, ਤੇਰੀ ਖੁਸ਼ਬੋ ਸਾਰੀ ਬਨਸਪਤੀ ਵਿੱਚ ਆਵੇ। ਭਗਤੀ ਦੀ ਖੁਸ਼ਬੋ ਚੰਦਨ ਦੇ ਬੂਟੇ ਵਿੱਚ, ਚੰਦਨ ਦੀ ਖੁਸ਼ਬੋ ਹੈ ਸਿੱਖ ਦੇ ਅੰਦਰ, ਭਗਤੀ ਦੀ ਖੁਸ਼ਬੋ ਹੈ, ਜਿੱਧਰ ਜਾਵੇ ਭਗਤੀ ਦੀ ਮਹਿਕ ਬਣਦਾ ਜਾਏ, ਦੁਰਗੰਧੀ ਨਾ ਆਵੇ। ਔਗਣਾਂ ਦੀ ਦੁਰਗੰਧੀ ਹੈ, ਗੁਣਾਂ ਦੀ ਸੁਗੰਧੀ ਹੈ। ਇਸ ਵਾਸਤੇ ਇੱਥੇ ਚੇਤੇ ਕਰਾਇਆ ਕਿ ਬੜੀ ਕਠਿਨ ਦੇਖਮ, ਬਹੁਤ ਕਠਿਨ ਜਰੀ ਬੁਢਾਪਾ ਆ ਰਿਹਾ ਹੈ, ਜਰ ਪਹੁੰਚਿਆ ਮਰ ਜਾਏ, ਮੌਤ ਹੈ ਉਸ ਨੂੰ। ਬੁਢਾਪੇ ਦਾ ਦੁੱਖ ਆਪਣੀ ਕਿਸਮ ਦਾ ਹੀ ਹੈ, ਇਹਦਾ ਗਿਆਨ ਉਦੋਂ ਹੁੰਦਾ ਜਦੋਂ ਬੁਢਾਪਾ ਆ ਜਾਏ, ਪਹਿਲਾਂ ਨਹੀਂ ਹੁੰਦਾ। ਮੌਤ ਦਾ ਦੁੱਖ ਆਪਣੀ ਕਿਸਮ ਦਾ ਹੈ, ਜਿਉਂਦਿਆਂ ਜਿਉਂਦਿਆਂ ਅਨੁਭਵ ਨੇ, ਜਦੋਂ ਮੌਤ ਆ ਜਾਏ ਉਦੋਂ ਪਤਾ ਚੱਲ ਗਿਆ। ਇਤਨਾ ਦੋ ਪੰਡਿਤ ਗੁਲਾਬ ਸਿੰਘ ਜੀ, ਸੰਤ ਮਾਨ ਸਿੰਘ ਜੀ ਨਿਰਮਲੇ ਮਹਾਂਪੁਰਸ਼, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਵਿਦਿਆ ਪੜ੍ਹੇ ਸਨ। ਉਹਨਾਂ ਤੋਂ ਤੀਸਰੇ ਥਾਂ ਤੇ ਵਿਦਵਾਨ ਸੱਜਣ ਹੈ, ਜਿਹਨਾਂ ਦਾ ਨਾਮ ਪੰਡਿਤ ਗੁਲਾਬ ਸਿੰਘ ਹੈ। ਉਹ ਸਤਪੁਰਸ਼ਾਂ ਨੇ ਇੱਕ ਜਗ੍ਹਾ ਐਸਾ ਲਿਖਿਆ ਹੈ, ਤਨ ਕੇ ਬਲ ਨੇ ਅਬ ਪੀਟ ਦਈ, ਅਬ ਹਾਰ ਭਰੇ ਦ੍ਰਗ ਬਾਲ ਸੰਗਾਤੀ। ਸਰੀਰ ਦੇ ਬਲ ਨੇ ਬੁਢਾਪੇ ਵਿੱਚ ਆ ਕੇ ਧੋਖਾ ਦੇ ਦਿੱਤਾ। ਸਰੀਰ ਅੱਜ ਸੋਢੀ ਦੇ ਸਹਾਰੇ ਚੱਲਣ ਲੱਗ ਪਿਆ, ਸਰੀਰ ਅਰ ਕਿਸੇ ਦੇ ਕੰਧੇ ਤੇ ਹੱਥ ਰੱਖ ਕੇ ਤੁਰਨ ਲੱਗ ਪਿਆ, ਉਹੀ ਸਰੀਰ ਹੈ ਜਿਹੜਾ ਕਿਸੇ ਦਾ ਸਹਾਰਾ ਬਣਦਾ ਸੀ। ਅੱਜ ਸਰੀਰ ਦੇ ਬਲ ਨੇ ਮੇਰੇ ਸਰੀਰ ਨੂੰ ਪਿੱਠ ਦੇ ਦਿੱਤੀ, ਧੋਖਾ ਦੇ ਦਿੱਤਾ। ਤਨ ਕੇ ਬਲ ਨੇ ਅਬ ਪੀਠ ਦਈ, ਅਬ ਹਾਰ ਪਰੇ ਦ੍ਰਿਗ ਬਾਲ ਸੰਗਾਤੀ। ਮੇਰੇ ਬਚਪਨ ਦੇ ਮਿੱਤਰ, ਬਚਪਨ ਦੇ ਸਾਥੀ, ਮੇਰੇ ਦੋ ਨੇਤਰ ਸਨ, ਇਹ ਵੀ ਧੋਖਾ ਦੇ ਗਏ। ਮੈਂ ਇਹਨਾਂ ਨੂੰ ਆਗਿਆ ਕਰਦਾ, ਹੁਕਮ ਦੇਣਾ ਕਿ ਦੇਖ ਪਹਿਚਾਨ ਕੌਣ ਖੜਾ ਹੈ। ਨੇਤਰਾਂ ਤੋਂ ਦਿਸਣ ਤੋਂ ਹਟ ਗਏ, ਜਵਾਬ ਦੇ ਗਏ। ਚੱਬਣ ਚੱਲਣ ਰਤਨ ਸੇ ਸੁਣੀਆਂ ਰਹਿ ਗਏ, ਇਹ ਸਾਰੇ ਧੋਖਾ ਦੇ ਗਏ। ਅਵਹਾਰ ਪਰੇ ਦ੍ਰਿਗਵਾਲ ਸੰਗਾਤੀ, ਤਦ ਕੇ ਇਹ ਲੋਕ ਵੇਖੇ ਹਮਕੋ, ਮੈਨੂੰ ਛੱਡ ਕੇ ਇਸ ਲੋਕ ਵਿੱਚ ਮੇਰੇ ਹਾਣ ਦੇ। ਚੱਲ ਆਪ ਗਏ ਸੁਰ ਲੋਕ ਸੰਜਾਤੀ, ਮੇਰੇ ਹਾਣ ਦੇ ਪਰਲੋਕ ਸੁਧਾਰ ਗਏ, ਚਲੇ ਗਏ ਇੱਥੋਂ, ਮੈਂ ਇੱਥੇ ਰਹਿ ਗਿਆ, ਮੈਨੂੰ ਇੱਥੇ ਛੱਡ ਕੇ ਉਹ ਅੱਗੇ ਚਲੇ ਗਏ। ਜਗ ਮੀਤ ਸਖਾ ਸੁਖ ਮੁਖ ਫੇਰ ਗਏ, ਅਵ ਸੇਵ ਕਮਹਾਨਾ ਪੁੱਛੇ ਮਮ ਬਾਤੀ। ਸੰਸਾਰ ਦੇ ਮਿੱਤਰ ਜਿਹੜੇ ਜਿਉਂਦੇ ਨੇ ਉਹ ਮੇਰੇ ਤੋਂ ਮੂੰਹ ਫੇਰ ਗਏ, ਮੰਜੇ ਤੇ ਬੈਠਾ, ਮੈਂ ਆਪਣੇ ਪਰਿਵਾਰ ਦੇ ਜੀਵਨ ਦਾ ਸਹਾਰਾ ਭਾਲਦਾ ਤੇ ਮੈਨੂੰ ਬੇਵੱਸ ਹੋ ਕੇ ਬਲਗਮ ਹੈ, ਖਾਂਸੀ ਆ ਰਹੀ ਹੈ। ਮੇਰੇ ਪਰਿਵਾਰ ਦੇ ਜੀ ਕਹਿੰਦੇ ਹੈ ਬੁੜਾ ਪਤਾ ਨੀ ਕਦੋਂ ਮਰੇਗਾ, ਸਾਰੀ ਰਾਤ ਖੁੱਲ ਖੁੱਲ ਕਰਦਾ ਰਹਿੰਦਾ ਹੈ, ਪਤਾ ਨੀ ਕਦੋਂ ਇਹਦਾ ਵਿਚਾਰੇ ਦਾ ਛੁਟਕਾਰਾ ਹੋਏਗਾ ਤੇ ਸਾਡਾ ਵੀ ਇਹਦੇ ਮਰਨ ਤੋਂ ਛੁਟਕਾਰਾ ਹੋਏਗਾ, ਮੈਂ ਕੀ ਕਰਾਂ। ਮੇਰਾ ਪਰਿਵਾਰ ਮੇਰੇ ਲਈ ਐਸਾ ਸੋਚਦਾ ਕਿ ਮਰ ਜਾਏ ਇਹ ਜਿਉਂਦਾ ਨਾ ਰਹੇ। ਜਗ ਮੀਤ ਸਖਾ ਮੁਖ ਫੇਰ ਗਏ, ਅਬ ਸੇਵ ਕਹਾਂ ਨਾ ਪੁੱਛੇ ਮਮ ਬਾਤੀ। ਮੇਰੀ ਸੇਵਾ ਕਰਨ ਵਾਲੀ ਮੇਰੀ ਅਰਨਗਨੀ, ਮੇਰੀ ਪਤਨੀ, ਉਹ ਵੀ ਅੱਜ ਮੇਰਾ ਆਖਾ ਨਹੀਂ ਮੰਨ ਰਹੀ ਇਸ ਸੰਕਟ ਦੇ ਵਿੱਚ। ਹੁਣ ਅਖੀਰਲੀ ਤੁਕ ਵਿੱਚ ਕਹਿੰਦੇ ਨੇ, ਮਮ ਆਏ ਪਲੰਗਮ ਹੇ ਤ੍ਰਿਸ਼ਨੇ, ਇੱਕ ਤੋਂ ਮਮ ਸੰਗ ਰਹੀ ਦਿਨ ਰਾਤੀ। ਹੇ ਤ੍ਰਿਸ਼ਨੇ, ਬਾਕੀ ਦੁਨੀਆਂ ਮੇਰਾ ਸਾਥ ਛੱਡ ਗਈ, ਪਰ ਤ੍ਰਿਸ਼ਨਾ ਨੇ ਬੁਢਾਪੇ ਦੇ ਵਿੱਚ ਅੱਗੇ ਨਾਲੋਂ ਸਮਾਂ ਜ਼ਿਆਦਾ ਜ਼ੋਰ ਫੜ ਲਿਆ, ਤ੍ਰਿਸ਼ਨਾ ਹੋਰ ਵੱਧ ਗਈ। ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ, ਇਸ ਕਰਕੇ ਆਪਤ ਨਿਕਟ ਤੇਰੇ ਨੇੜੇ ਆ ਰਹੀ ਹੈ, ਵੇਖੋ ਬੜੀ ਕਠਿਨ ਜ਼ਰੀ ਬੁਢਾਪਾ ਆ ਰਿਹਾ ਹੈ।
ਰੇ ਗੁਣਹੀਨ ਦਈ ਨਵਾਇਆ ਕਿਰਮ, ਸਿਮਰ ਸਵਾਮੀ ਏਕ ਕਰੀ।
ਰੇ ਹੇ ਭਾਈ, ਸ਼ੁਭ ਗੁਣਾਂ ਤੋਂ ਹੀਣੇ ਖਾਲੀ, ਦੀਨ ਸਰੂਪ ਤੋਂ, ਸਰੂਪ ਗਿਆਨ ਤੋਂ ਰਹਿਤ ਹੋਣ ਕਰਕੇ ਦੀਨ ਹੈ। ਮਾਇਆ ਕਿਰਮ, ਮਾਇਆ ਦੇ ਕੀੜੇ, ਮਾਇਆ ਦਾ ਕੀੜਾ ਹੋਇਆ, ਜਿਵੇਂ ਗੰਦੇ ਦੇ ਕੀੜੇ ਗੰਦੇ ਨੂੰ ਚਿੰਬੜਿਆ, ਮਾਇਆ ਦਾ ਕੀੜਾ ਮਾਇਆ ਨੂੰ ਚਿੰਬੜਿਆ ਹੋਇਆ। ਮਾਇਆ ਕਿਰਮ ਇਸ ਲਈ ਕਿਹਾ ਸੀ, ਮਾਇਆ ਕਿਰਮ ਸਿਮਰ ਸਵਾਮੀ ਏਕ ਕਰੀ, ਤੂੰ ਇੱਕ ਘੜੀ ਕਿਤੇ ਦੋ ਘੜੀਆਂ ਉਹ ਸਿਰਜਣਹਾਰ ਦਾ ਸਿਮਰਨ ਉਹਨੂੰ ਵੀ ਕਦੇ ਯਾਦ ਕਰਿਆ ਕਰ।
ਕਰ ਗਹਿ ਲਿਹੋ ਕਿਰਪਾਲ ਕਿਰਪਾ ਨਿਦ, ਨਾਨਕ ਕਾਟ ਪਰਮ ਪਰੀ।
ਇਹ ਮੇਰੇ ਵਾਹਿਗੁਰੂ ਕਿਰਪਾ ਕਰ, ਕਿਰਪਾਲੂ, ਕਿਰਪਾ ਦੇ ਆਲਾ ਨਾਮ ਘਰ ਦਾ ਹੁੰਦਾ, ਕਿਰਪਾ ਦਾ ਘਰ, ਜਿਹਦੇ ਘਰ ਵਿੱਚ ਕਿਰਪਾ ਹੀ ਕਿਰਪਾ ਹੈ। ਦਇਆ ਦਾ ਆਲਾ ਘਰ ਦਇਆਲੂ, ਕਹਿੰਦੇ ਦਇਆਲ। ਹੇ ਕਿਰਪਾਲੂ ਪਰਮੇਸ਼ਰ, ਕਿਰਪਾ ਦੀ ਨਿੱਤ ਹੈ ਤੂੰ, ਕਿਰਪਾ ਦਾ ਸਮੁੰਦਰ ਹੈ ਤੂੰ, ਤੇਰੇ ਕੋਲ ਕੋਈ ਕਿਰਪਾ ਮੁੱਖ ਥੋੜੀ ਚੱਲੀ ਹੈ ਜੇ ਮੇਰੇ ਤੋਂ ਥੋੜੀ ਕਰ ਦੇ। ਬੇਅੰਤ ਕਿਰਪਾ ਹੈ ਤੇਰੇ ਕੋਲ, ਕਰ ਕਿਰਪਾ ਮੇਰੇ ਤੇ ਕਿਰਪਾ ਕਰ। ਕੀ ਚਾਹੁੰਦਾ? ਕਹਿੰਦੇ ਕਰ ਗਹਿ ਲੇਹੋ, ਮੇਰਾ ਮਨ ਰੂਪੀ ਹੱਥ ਫੜ ਲੈ। ਜੇ ਤੂੰ ਮੇਰੇ ਮਨ ਰੂਪੀ ਹੱਥ ਨੂੰ ਫੜ ਲਵੇ ਆਪਣੀਆਂ ਹੱਥਾਂ ਵਿੱਚ, ਮੇਰੇ ਮਨ ਨੂੰ ਆਪਣੇ ਸ਼ਬਦ ਦੁਆਰਾ ਪਕੜ ਲਵੇ ਤਾਂ ਪਕੜ ਲਵੇ, ਨਹੀਂ ਮੇਰਾ ਮਨ ਮੇਰੇ ਕੋਲ ਪਕੜਿਆ ਨਹੀਂ ਜਾਏਗਾ। ਮੇਰਾ ਮਨ ਰੂਪੀ ਹੱਥ ਤੋਂ ਫੜ ਲੈ। ਕਰ ਗਹਿ ਲੇਹੋ ਕਿਰਪਾਲ ਕਿਰਪਾ ਨਿਦ, ਨਾਨਕ ਕਾਟ ਭ੍ਰਮ ਪਰੇ। ਮੇਰੇ ਸਿਰ ਦੇ ਉੱਤੇ ਭਰਮ ਦੀ ਪੰਡ ਚੁੱਕੀ ਹੋਈ ਹੈ, ਜਿਹਦੇ ਕਰਕੇ ਮੈਂ ਭਰਮਣ ਕਰ ਰਿਹਾ ਹਾਂ, ਇਹਨੂੰ ਕੱਟ ਦੇ। ਮੇਰੇ ਸਿਰ ਤੋਂ, ਅੰਤਸ਼ਕਰਨ ਦੇ ਸਿਰ ਤੋਂ ਭਰਮ ਦੀ ਪੰਡ ਲਾ ਦੇ। ਕਾਟ ਕੱਟਣਾ ਕਰ, दूसरा भाव नानक काट भ्रम भरी भरी भली प्रकार पांच प्रकार का जिहड़ा भरम है अहं परम करतत्व परम पुण संग परम विकार भरम इतर जग सत्यो पंचो परम संसार भरम दिया साध संगी वेदांत के ग्रंथां के अंदर महापुरखां ने पांच किस्म पढ़ाई जिहड़ा भय है ये सत किस्म का है भरम है जिहड़ा पांच किस्म का है यह पै परलोक पै जन्म वेदना जात अनरख्या अरगोच पै अक्ष मात्र पै सा पै दिया सत किस्म भरम दिया पांच किस्म बड़ा विस्तार है इन्हों का भरम का स्पष्ट जी रूप किया माधवे क्या कही है भ्रम अद्धी तो कुछ जवाब है जैसा मानिए कोई ना तैसा उन्होंने भ्रम कहने जैसा मनिया हो ना हो जिमें मन लिया भी सब पे है जो चानना करके वेख्या तो रस्सी से जेड़ा वह प्रतीत हो रहा है सप है इन भ्रम कहने इसे तरह संसार अज्ञान काल में होर तरह का भासद है ज्ञान काल ऐसा नहीं है ज्ञान काल के अंदर यह वि संसार तुम देख दे हर का रूप है हर रूप नदरी का है बदल की दृष्टि इस करके ये मेरे वाहगुरु कृपा करके भली प्रकार पांच प्रकार के भरम कट दे क्योंकि इस भरम के कारण मेरी जिहड़ी बुद्ध है वह पापा दे नाल भर गई भरी है मत पापा कै संग भरी भर गई पापा दे नाल लिबड़ गई इस करके तू काट कट दे भरम नूं ही कट दे जड़ नूं कट दे जिथे व्योह दा फल लग रहा है ये बेनती दा अमृत वचन करके इत्थे समाप्ति कीती है गुरु अर्जन साहिब महाराज ने अगे जिस प्रकार सवैया विच गुरदेव पातशाह अमृतसर साहब की धरती च बैठे आरामसर वाली जगह अमृत वचन जिहड़े भट्टां नूं सुना रहे ने जिन्हां अमृत वचना ने भट्टां दी कल्याण कीती है यह वचन साडी कल्याण भी करनगे श्रद्धा दी लोड़ है आओ समा हो गया तुलना चुकां दी सास सुन के मां
रे गुणहीन दीन माया क्रम सिमर स्वामी एक करी कर गह ले हो कृपा कृपाल कृपा निध नानक काट परम परी
वाहिगुरु जी का खालसा वाहिगुरु जी की फतेह हे अचुत हे पार ब्रह्म अविनाशी अविनाश हे पूरन हे सर्व मैं दुख पंजन गुण नाश हे संगी हे निरंकार हे निर्गुण सब विवेक हे गोविंद हे गुण निधान जाके सदा विवेक हे अपरंपर हर हरे है प्रभुवन हार हे संत है कै सदा संग दास रो मैं निर्गुण गुण नहीं कोए नानक दी जय नाम दान राखो ही है आए प्रभु शरणागति कृपा निध दयाल एक अखर हर मन रास्त नानक होत वाहिगुरु नाम जहा जन चढ़े सो तरे जो सरदा कर सेव दे गुर पारी उतारन जो सरदा कर सेव दे गुर पारी